ਮਾਤਾ ਗੁਜਰੀ ਔਰ ਸਿੰਘਾਂ ਨੇ ਸਤਿਗੁਰਾਂ ਨੂੰ ਬਾਰ ਬਾਰ ਬੇਨਤੀਆਂ ਕੀਤੀਆਂ ਕਿ ਸ੍ਰੀ ਆਨੰਦਪੁਰ ਸਾਹਿਬ ਨਗਰ ਛੱਡ ਕੇ ਤੁਰ ਚੱਲੀਏ। ਕਲਗੀਧਰ ਜੀ ਨੇ ਆਖਿਆ, ਸਿੰਘੋ ਕੁਝ ਦਿਨਾਂ ਦਾ ਸਮਾਂ ਹੋਰ ਧੀਰਜ ਰੱਖ ਲਓ, 20 ਦਿਨ ਹੀ ਟਿਕ ਜਾਓ, 20 ਨਹੀਂ ਤਾਂ 19, 18, 17, 16 ਕਰਦਿਆਂ ਮਹਾਰਾਜ 7 ਦਿਨਾਂ ਤੇ ਆਏ ਕਿ 7 ਦਿਨ ਹੀ ਹੋਰ ਅਟਕ ਜਾਓ, ਤੁਹਾਡੀ ਜੰਗ ਚ ਫਤਿਹ ਹੋ ਜਾਏਗੀ। ਪਰ ਸਿੰਘਾਂ ਨੇ ਅੱਗੋਂ ਜਵਾਬ ਦਿੱਤਾ, ਮਹਾਰਾਜ 7 ਦਿਨ ਅਸੀਂ ਤਾਂ 1 ਦਿਨ ਨਹੀਂ ਅਟਕ ਸਕਦੇ, ਅਸੀਂ ਤਾਂ ਅੱਜ ਹੀ ਜਾਵਾਂਗੇ, ਭੁੱਖ ਦੇ ਨਾਲ ਮਰ ਰਹੇ ਹਾਂ, ਪ੍ਰਾਣ ਨਿਕਲ ਰਹੇ ਨੇ, ਜੀਵਦੇ ਰਹਾਂਗੇ ਦੁਬਾਰਾ ਫਿਰ ਦਾਵਾ ਕਰਕੇ ਜੰਗ ਲੜ ਸਕਦੇ ਹਾਂ, ਮਰ ਗਏ ਤੇ ਸਰੀਰ ਦੀਆਂ ਮਿੱਟੀਆਂ ਜਿਹੜੀਆਂ ਨੇ ਕਿਹੜੇ ਕੰਮ ਦੀਆਂ। ਸਤਿਗੁਰੂ ਜੀ ਨੂੰ ਮਾਤਾ ਜੀ ਨੇ ਵੀ ਆ ਕੇ ਇਹੀ ਵਚਨ ਕਹੇ। ਕਲਗੀਧਰ ਜੀ ਨੇ ਆਖਿਆ, ਫਿਰ ਇੱਕੋ ਰਸਤਾ ਹੈ, ਕਿਉਂਕਿ ਤੁਸੀਂ ਬਾਹਰ ਜਾਣਾ ਤੇ ਦੁਸ਼ਮਣ ਨੇ ਹਮਲਾ ਕਰਨਾ, ਤੁਹਾਡਾ ਸਾਰਿਆਂ ਦਾ ਨੁਕਸਾਨ ਹੋਣਾ, ਤੇ ਕੱਲ੍ਹ ਨੂੰ ਕੋਈ ਇਹ ਨਾ ਆਖੇ ਕਿ ਗੁਰੂ ਜੀ ਨੇ ਰੱਖਿਆ ਨਹੀਂ ਕੀਤੀ, ਅਸੀਂ ਤਾਂ ਤੁਹਾਨੂੰ ਰੋਕਦੇ ਰਹੇ, ਇਸ ਕਰਕੇ ਹੁਣ ਜਿਸਨੇ ਜਾਣਾ ਉਹ ਵਿਦਾਵਾ ਲਿਖ ਕੇ ਦੇ ਕੇ ਜਾਓ। ਸਿੰਘਾਂ ਨੇ ਇੱਥੋਂ ਤੱਕ ਹੁਣ ਠਾਣ ਲਈ ਕਿ ਜੇ ਗੁਰੂ ਸਾਹਿਬ ਚੱਲਣਗੇ ਤਾਂ ਠੀਕ ਹੈ, ਨਹੀਂ ਚੱਲਦੇ ਤਾਂ ਫਿਰ ਵਿਦਾਵਾ ਲਿਖ ਕੇ ਵੀ ਦੇ ਕੇ ਅਸੀਂ ਜਾਣ ਨੂੰ ਤਿਆਰ ਹਾਂ। ਪਰ ਸਾਰਿਆਂ ਦਾ ਬੀਜ ਨਾਸ ਨਹੀਂ ਨਾ ਹੁੰਦਾ, ਖਾਲਸੇ ਪੰਥ ਦਾ ਬੀਜ ਵੀ ਰੱਖਿਆ ਸਿੰਘਾਂ ਨੇ, ਵਿੱਚੋਂ ਕਈਆਂ ਨੇ ਵਿਦਾਵਾ ਲਿਖਣ ਦੀਆਂ ਤਿਆਰੀਆਂ ਕਰ ਲਈਆਂ। ਪਰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਵਰਗੇ ਇਹੋ ਜਿਹੇ ਸਿੰਘ ਵੀ ਨੇ, ਭਾਈ ਉਦੇ ਸਿੰਘ, ਆਲਮ ਸਿੰਘ ਵਰਗੇ, ਜਿਹਨਾਂ ਆਖਿਆ ਸਾਡਾ ਸਿਰ ਲੱਥ ਜੇ ਪਰ ਆਪਣੇ ਸਤਿਗੁਰਾਂ ਨੂੰ ਵਿਦਾਵਾ ਲਿਖ ਕੇ ਉਹਨਾਂ ਦਾ ਸਾਥ ਛੱਡ ਕੇ ਨਹੀਂ ਜਾਵਾਂਗੇ, ਜਿਨ੍ਹਾਂ ਦੀ ਇਹ ਬਿਰਤੀ ਹੈ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗਰੀਬ ਨਵਾਜ ਗੁਰੂ ਕਲਗੀਧਰ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਣਾਂ ਵਿੱਚ ਜਿੱਥੇ ਸਰੀਰ ਦੀ ਹਾਜ਼ਰੀ ਭਰ ਰਹੇ ਹਾਂ, ਤਨ ਦੀ ਹਾਜ਼ਰੀ ਦੇ ਨਾਲ ਆਪਣੇ ਮਨ ਦੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਈਏ। ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ, ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਟਿਕ ਖਵਾਜੇ ਮਰਦੋਦ ਕੇ ਲਿਖਾ ਨ ਰੰਗ ਪਟਾਏ।
ਔਰੰਗਜ਼ੇਬ ਬਾਦਸ਼ਾਹ ਦਾ ਜਿਹੜਾ ਬੜਾ ਵੱਡਾ ਜਰਨੈਲ ਸੀ ਖਵਾਜਾ ਖਿਜਰ ਖਾਂ, ਇਸ ਮੁਹਿੰਮ ਤੇ ਖਾਸ ਕਰਕੇ ਔਰੰਗਜ਼ੇਬ ਬਾਦਸ਼ਾਹ ਵੱਲੋਂ ਦਿੱਲੀ ਦੀ ਸਾਰੀ ਫੌਜ ਲੈ ਕੇ ਆਇਆ ਸੀ, ਇਹਨੂੰ ਗੁਰੂ ਸਾਹਿਬ ਨੇ ਆਪਣੀ ਬਾਣੀ ਜਫਰਨਾਮੇ ਦੇ ਵਿੱਚ ਖਵਾਜਾ ਮਰਦੂਦ ਲਿਖਿਆ। ਇਹਦਾ ਨਾਂ ਖਵਾਜਾ ਖਿਜਰ ਖਾਂ ਸੀ। ਔਰੰਗਜ਼ੇਬ ਬਾਦਸ਼ਾਹ ਨੇ ਖਵਾਜੇ ਖਿਜਰ ਖਾਂ ਨੂੰ, ਯਾਨੀ ਕਿ ਖਵਾਜੇ ਮਰਦੂਦ ਨੂੰ, ਇੱਕ ਚਿੱਠੀ ਲਿਖ ਕੇ ਭੇਜੀ ਹੈ। ਇਹਨੂੰ ਇੱਕ ਚਿੱਠੀ ਦੇ ਵਿੱਚ ਆਪਣਾ ਸੁਨੇਹਾ ਲਿਖ ਕੇ ਭੇਜਿਆ ਹੈ।
ਕਸਮ ਖੁਦਾਏ ਕੁਰਾਨ ਕੇ, ਕਸਮ ਪੈਗੰਬਰ ਖਾਏ।
ਇਹਨੇ ਉਸ ਚਿੱਠੀ ਦੇ ਵਿੱਚ ਕਸਮ ਖਾਧੀ ਹੈ, ਔਰੰਗਜ਼ੇਬ ਕਸਮ ਖਾ ਕੇ ਇਸ ਕਰਕੇ ਭੇਜ ਰਿਹਾ, ਲਿਖ ਕੇ ਭੇਜ ਰਿਹਾ ਕਿ ਗੁਰੂ ਸਾਹਿਬ ਜੀ ਮੇਰੀ ਕਸਮ ਤੇ ਭਰੋਸਾ ਕਰਕੇ ਆਨੰਦਪੁਰ ਸਾਹਿਬ ਛੱਡ ਦੇਣ। ਕਹਿੰਦਾ, ਮੈਂ ਕਸਮ ਖਾਂਦਾ ਹਾਂ ਖੁਦਾ ਦੀ, ਮੈਂ ਕਸਮ ਖਾਂਦਾ ਹਾਂ ਆਪਣੇ ਪੈਗੰਬਰ ਹਜ਼ਰਤ ਮੁਹੰਮਦ ਦੀ। ਉਹਨੂੰ ਇਹ ਪੈਗੰਬਰ ਮੰਨਦੇ ਨੇ ਨਾ, ਕਹਿੰਦੇ ਆਪਣੇ ਪੈਗੰਬਰ ਹਜ਼ਰਤ ਮੁਹੰਮਦ ਦੀ ਮੈਂ ਕਸਮ ਖਾਂਦਾ ਹਾਂ, ਮੈਂ ਕੁਰਾਨ ਦੀ ਕਸਮ ਖਾਂਦਾ ਹਾਂ।
ਚੋਪੇ ਮੋਏ ਹੱਥ ਤੋਂ ਲਿਖੇ ਉਸ ਲੈ ਕੇ,
ਕਹਿੰਦਾ ਕਸਮ ਮੈਂ ਲਿਖ ਕੇ ਭੇਜ ਰਿਹਾ, ਹੇ ਖਵਾਜ਼ਾ ਮਰਦੂਦ, ਆ ਮੇਰੇ ਹੱਥ ਦਾ ਜਿਹੜਾ ਲਿਖਿਆ ਹੋਇਆ ਇਹ ਪਰਚਾ ਹੈ, ਮੇਰੇ ਹੱਥ ਦੀ ਲਿਖੀ ਹੋਈ ਜਿਹੜੀ ਇਹ ਕਸਮ ਹੈ ਕੁਰਾਨੇ ਪਾਕ ਦੀ ਮੈਂ ਕਸਮ ਖਾਂਦਾ ਹਾਂ, ਹਜ਼ਰਤ ਮੁਹੰਮਦ ਦੀ ਆਪਣੇ ਪੈਗੰਬਰ ਦੀ ਖੁਦਾ ਦੀ ਕਸਮ ਖਾਂਦਾ ਹਾਂ, ਇਹ ਜੋ ਮੇਰੇ ਹੱਥ ਦੇ ਨਾਲ ਲਿਖੀ ਹੋਈ ਕਸਮ ਖਾਧੀ ਹੋਈ ਹੈ
ਸੈਯਦ ਕਿਸੇ ਭਲੇ ਕੋ ਦੇ ਕੇ
ਕਿਸੇ ਭਲੇ ਸੈਯਦ ਨੂੰ ਦੇ ਕੇ ਇਹ ਜਿਹੜੀ ਮੇਰੇ ਹੱਥ ਦੀ ਲਿਖੀ ਹੋਈ ਕਸਮ ਹੈ ਇਹ ਜਿਹੜਾ ਪ੍ਰਵਾਨਾ ਹੈ ਜਿਹੜੀ ਚਿੱਠੀ ਹੈ ਜਿਹਦੇ ਵਿੱਚ ਮੈਂ ਇਹ ਲਿਖ ਕੇ ਭੇਜ ਰਿਹਾ ਇਹ ਮੇਰੇ ਹੱਥਾਂ ਦਾ ਲਿਖਿਆ ਹੋਇਆ ਜਿਹੜਾ ਇਹ ਕਾਗਜ਼ ਹੈ ਚਿੱਠੀ ਹੈ ਇਹ ਕਿਸੇ ਭਲੇ ਸੈਯਦ ਨੂੰ ਦੇ ਕੇ
ਸਿਰ ਪਰ ਧਰ ਕੇ ਜਾਏ ਕੁਰਾਨ ਮਿਲੇ ਗੁਰੂ ਸੰਗ ਕਰਾ ਬਖਾਨ
ਕੋਈ ਭਲਾ ਸੈਯਦ ਹੋਵੇ ਉਹ ਆਪਣੇ ਸਿਰ ਦੇ ਉੱਤੇ ਕੁਰਾਨ ਰੱਖ ਕੇ ਲੈ ਕੇ ਜਾਵੇ ਔਰ ਆਪਣੇ ਸਿਰ ਤੇ ਕੁਰਾਨ ਰੱਖ ਕੇ ਔਰ ਇਹ ਕਸਮ ਜਿਹੜੀ ਮੇਰੇ ਹੱਥ ਦੀ ਲਿਖੀ ਹੋਈ ਹੈ ਆਪਣੇ ਨਾਲ ਲੈ ਕੇ ਆ ਕੁਰਾਨ ਦੇ ਉੱਤੇ ਵੀ ਮੈਂ ਆਪਣੀ ਕਸਮ ਲਿਖ ਕੇ ਭੇਜਦਾ ਹਾਂ ਇਹ ਸਾਰਾ ਕੁਝ ਆਪਣੇ ਨਾਲ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਜਾ ਕੇ ਮਿਲੇ
ਜਿਸ ਬਿਦ ਕਰ ਗੁਰ ਮਨ ਪਤੀ ਆਵੇ
ਔਰ ਜਾ ਕੇ ਗੁਰੂ ਜੀ ਨੂੰ ਕਵੇ ਕਿ ਗੁਰੂ ਜੀ ਜਿਵੇਂ ਤੁਹਾਡਾ ਮਨ ਪਤੀਜਦਾ ਹੈ ਜਿਵੇਂ ਤੁਸੀਂ ਆਪਣੇ ਮਨ ਕਰਕੇ ਸਾਡੇ ਤੇ ਯਕੀਨ ਕਰਦੇ ਹੋ
ਸੋ ਕਰ ਦਿਓ ਨਿਕਸ ਜਿਮ ਆਵੇ
ਅਸੀਂ ਉਸੇ ਤਰ੍ਹਾਂ ਕਰਨ ਨੂੰ ਤਿਆਰ ਹਾਂ ਹੇ ਖਵਾਜ਼ਾ ਮਰਦੂਦ ਜਿਸ ਵੀ ਤਰੀਕੇ ਨਾਲ ਗੁਰੂ ਜੀ ਤੁਹਾਡੇ ਤੇ ਯਕੀਨ ਕਰਦੇ ਨੇ ਇਹ ਤਾਂ ਮੇਰੇ ਵੱਲੋਂ ਕਸਮ ਲਿਖੀ ਹੋਈ ਹੈ ਜੇ ਗੁਰੂ ਜੀ ਤੁਹਾਨੂੰ ਹੋਰ ਵੀ ਕੁਝ ਕਰਨ ਨੂੰ ਕਹਿੰਦੇ ਨੇ ਹੋਰ ਵੀ ਕੋਈ ਤਰੀਕਾ ਦੱਸਦੇ ਨੇ ਕਿ ਤੁਹਾਡੇ ਤੇ ਯਕੀਨ ਕਰ ਲੈਣ ਤੇ ਤੁਹਾਡੇ ਤੇ ਯਕੀਨ ਕਰਕੇ ਕਿਸੇ ਤਰੀਕੇ ਆਨੰਦਪੁਰ ਸਾਹਿਬ ਨਗਰ ਤੋਂ ਨਿਕਲ ਕੇ ਆ ਜਾਣ ਉਹ ਹਰ ਇੱਕ ਪ੍ਰਕਾਰ ਦਾ ਜਾਇਜ਼ ਜਾਂ ਨਾਜਾਇਜ਼ ਤਰੀਕਾ ਜਿੰਨਾ ਵੀ ਹੋ ਸਕਦਾ ਹੈ ਉਹ ਹਰ ਇੱਕ ਤਰੀਕੇ ਦੇ ਨਾਲ ਤੁਸੀਂ ਗੁਰੂ ਜੀ ਨੂੰ ਕਿਸੇ ਵੀ ਤਰੀਕੇ ਸ੍ਰੀ ਆਨੰਦਪੁਰ ਸਾਹਿਬ ਚੋਂ ਨਿਕਲਣ ਵਾਸਤੇ ਤਿਆਰ ਕਰੋ
ਕਿਉਂ ਕਿਉਂ ਕਰ ਗੁਰ ਕਰੋ ਨਿਕਾਰਨ
ਕਿਵੇਂ ਕਿਵੇਂ ਕਰਕੇ ਗੁਰੂ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਚੋਂ ਤੁਸੀਂ ਕੱਢੋ
ਮੁਝ ਲਗ ਪਹੁੰਚਿਆ ਤਜ ਰਣ ਦਾਰਨ
ਜੰਗ ਦਾ ਮੈਦਾਨ ਛੱਡ ਕੇ ਭਿਆਨਕ ਰਣ ਛੱਡ ਕੇ ਗੁਰੂ ਜੀ ਮੇਰੇ ਕੋਲ ਆ ਜਾਣ ਇਹੋ ਜਿਹਾ ਤਰੀਕਾ ਅਪਣਾਓ ਕਿ ਜਿਸ ਤਰੀਕੇ ਨਾਲ ਗੁਰੂ ਜੀ ਜੰਗ ਦਾ ਮੈਦਾਨ ਛੱਡ ਕੇ ਮੈਨੂੰ ਮਿਲਣ ਵਾਸਤੇ ਮੇਰੇ ਕੋਲ ਇੱਥੇ ਆ ਜਾਣ
ਸਭ ਉਮਰਾਵ ਬ੍ਰਿੰਦ ਗਿਰ ਰਾਜੇ
ਔਰ ਜਿੰਨੇ ਉਮਰਾਵ ਨੇ ਜਿੰਨੇ ਪਹਾੜੀ ਰਾਜੇ ਤੁਹਾਡੇ ਨਾਲ ਹਨ
ਮਿਲੇ ਇੱਕ ਥਲ ਮਸਲਤ ਕਾਜੇ
ਸਾਰਾ ਤੁਸੀਂ ਆਪਣੇ ਨਾਲ ਰਲ ਕੇ ਸਲਾਹ ਕਰੋ ਜਦੋਂ ਔਰੰਗਜ਼ੇਬ ਦੀ ਇਹ ਚਿੱਠੀ ਆਈ ਖਵਾਜੇ ਮਰਦੂਦ ਨੇ ਪੜ੍ਹੀ ਇਹਨੇ ਜਿੰਨੇ ਪਹਾੜੀ ਰਾਜੇ ਸਨ ਜਿੰਨੇ ਹੋਰ ਉਮਰਾਵ ਤੇ ਅਹਿਲਕਾਰ ਸਨ ਉਹਨਾਂ ਸਾਰਿਆਂ ਨੂੰ ਸੱਦ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਉਹਨਾਂ ਦੇ ਨਾਲ ਸਾਰਿਆਂ ਨਾਲ ਰਲ ਕੇ ਇਹਨੇ ਸਲਾਹ ਕੀਤੀ ਤੇ ਔਰੰਗਜ਼ੇਬ ਦੀ ਜਿਹੜੀ ਚਿੱਠੀ ਆਈ ਹੈ ਉਹ ਵੀ ਸੁਣਾਈ ਹੈ
ਸਕਲ ਵਕੀਲ ਭਏ ਮੌਜੂਦ
ਜਿੰਨੇ ਵਕੀਲ ਸਨ ਇਹਨਾਂ ਦੇ ਸਿਆਣੇ ਇਹਨਾਂ ਨੂੰ ਸਲਾਹਾਂ ਦੇਣ ਵਾਲੇ ਉਹ ਸਾਰੇ ਵਕੀਲ ਵੀ ਉੱਥੇ ਮੌਜੂਦ ਸਨ ਹਾਜ਼ਰ ਸਨ
ਤਬ ਬੋਲਿਓ ਖਵਾਜਾ ਮਰਦੂਦ
ਜਦੋਂ ਸਾਰੇ ਇਕੱਠੇ ਹੋ ਕੇ ਆ ਗਏ ਇੱਕ ਜਗ੍ਹਾ ਤੇ ਇਕੱਤਰ ਹੋ ਕੇ ਇਹਨਾਂ ਨੇ ਸਾਰਿਆਂ ਨੇ ਸਭਾ ਲਾ ਲਈ ਤੇ ਉਸ ਵਕਤ ਖਵਾਜਾ ਮਰਦੂਦ ਬੋਲਿਆ ਇਹਨਾਂ ਵਿੱਚ ਕਹਿਣ ਲੱਗਾ
ਹਜ਼ਰਤ ਲਿਖ ਭੇਜਿਓ ਪਰਵਾਨਾ
ਕਹਿਣ ਲੱਗਾ ਹੇ ਰਾਜਿਓ ਹੇ ਵਕੀਲੋ ਵਜ਼ੀਰੋ ਸੁਣੋ ਹਜ਼ਰਤ ਬਾਦਸ਼ਾਹ ਔਰੰਗਜ਼ੇਬ ਨੇ ਆ ਪ੍ਰਵਾਨਾ ਆ ਚਿੱਠੀ ਲਿਖ ਕੇ ਆਪਣੇ ਸਾਰਿਆਂ ਪ੍ਰਤੀ ਭੇਜੀ ਹੈ
ਜਿਵ ਮਾਤਾ ਚਾ ਧਰਮ ਇਮਾਨਾ
ਜਿਵੇਂ ਮਾਤਾ ਗੁਜਰੀ ਜੀ ਨੇ ਕਿਹਾ ਨਾ ਕਿ ਅਸੀਂ ਧਰਮ ਇਮਾਨ ਦੀ ਕਸਮ ਖਵਾ ਕੇ ਲਿਖਵਾ ਕੇ ਲੈਣੀ ਹੈ ਜਿਵੇਂ ਮਾਤਾ ਗੁਜਰੀ ਜੀ ਨੇ ਤੁਹਾਨੂੰ ਕਿਹਾ ਕਿ ਅਸੀਂ ਧਰਮ ਇਮਾਨ ਦੀ ਕਸਮ ਲਿਖਤੀ ਰੂਪ ਦੇ ਵਿੱਚ ਲੈਣੀ ਹੈ
ਤਿਮ ਲਿਖ ਪਟੋ ਨਾ ਬਿਲਨ ਲਗਾਵੋ
ਬਾਦਸ਼ਾਹ ਨੇ ਸਾਨੂੰ ਹਦਾਇਤ ਕਰ ਦਿੱਤੀ ਹੈ ਕਹਿੰਦਾ ਜਿਵੇਂ ਮਾਤਾ ਜੀ ਕਹਿੰਦੇ ਨੇ ਜਿਵੇਂ ਗੁਰੂ ਜੀ ਕਹਿੰਦੇ ਨੇ ਉਸੇ ਤਰ੍ਹਾਂ ਤੁਸੀਂ ਲਿਖ ਕੇ ਕਸਮ ਭੇਜ ਦਿਓ ਲਿਖਤੀ ਰੂਪ ਦੇ ਵਿੱਚ ਕਸਮ ਲਿਖ ਕੇ ਭੇਜ ਦਿਓ ਕਿਸੇ ਵੀ ਪ੍ਰਕਾਰ ਦੀ ਦੇਰੀ ਨਾ ਲਾਓ ਬਿਲਮ ਨਾ ਲਾਓ
ਸਭ ਰਾਜੇ ਬਿਜ ਭਲੇ ਬੁਲਾਓ
ਔਰ ਤੁਸੀਂ ਵੀ ਜਿੰਨੇ ਪਹਾੜੀ ਰਾਜੇ ਹੋ ਆਪਣੇ ਕਿਸੇ ਬ੍ਰਾਹਮਣ ਨੂੰ ਸੱਦੋ ਅਸੀਂ ਤਾਂ ਆਪਣੇ ਵੱਲੋਂ ਸੈਯਦ ਨੂੰ ਭੇਜਾਂਗੇ ਕਿਉਂਕਿ ਮੁਸਲਮਾਨਾਂ ਵਿੱਚ ਇਹ ਸਤਿਕਾਰਤ ਸੈਯਦ ਨੂੰ ਮੰਨਦੇ ਨੇ ਜਿਵੇਂ ਹਿੰਦੂਆਂ ਵਿੱਚ ਹਿੰਦੂ ਬ੍ਰਾਹਮਣ ਨੂੰ ਸਤਿਕਾਰਤ ਮੰਨਦੇ ਨੇ ਕਹਿੰਦੇ ਅਸੀਂ ਸੈਯਦ ਨੂੰ ਭੇਜਾਂਗੇ ਔਰ ਹੇ ਪਹਾੜੀ ਰਾਜੋ ਤੁਸੀਂ ਕਿਸੇ ਨੇਕ ਬ੍ਰਾਹਮਣ ਨੂੰ ਆਪਣੇ ਕੋਲ ਸੱਦ ਲਵੋ
ਇਤਰ ਅੰਤਰ ਤੇ ਨਿਕਸ ਨਾ ਹਾਰੇ
ਔਰ ਕਿਸੇ ਵੀ ਤਰੀਕੇ ਨਾਲ ਗੁਰੂ ਜੀ ਨੂੰ ਆਪਾਂ ਆਨੰਦਪੁਰ ਸਾਹਿਬ ਨਗਰ ਦੇ ਵਿੱਚੋਂ ਕੱਢਣ ਦਾ ਪੂਰਾ ਯਤਨ ਕਰਨਾ ਹੈ
ਇਤੇ ਅੰਤਰ ਤੇ ਨਿਕਸ ਨਾ ਹਾਰੇ ਉਤ ਹਜ਼ਰਤ ਤੁਰੰਤਾ ਧਾਰੇ।
ਇਧਰੋਂ ਇਹ ਨਿਕਲਣ ਵਾਸਤੇ ਬਾਹਰ ਨਿਕਲਣ ਵਾਸਤੇ ਤਿਆਰ ਨਹੀਂ ਹੋਏ, ਉਧਰ ਬਾਦਸ਼ਾਹ ਔਰੰਗਜ਼ੇਬ ਉਹ ਇਸ ਵਕਤ ਪੂਰਨ ਤੌਰ ਤੇ ਕਾਹਲੀ ਕਰ ਰਿਹਾ। ਉਹ ਕਹਿੰਦਾ ਜਿੰਨਾ ਛੇਤੀ ਹੋ ਸਕੇ ਕੰਮ ਕਰਕੇ ਨਿਬੇੜੋ।
ਦਿਨ ਮੈਂ ਇੱਕ ਦੋ ਸ਼ੁਤਰ ਸਵਾਰ,
ਕਹਿੰਦਾ ਦਿਨ ਦੇ ਸਮੇਂ ਇੱਕ ਦੋ ਜਿਹੜੇ ਊਂਠ ਦੇ ਸਵਾਰ ਹਨ।
ਭੇਜਤ ਸ਼ਾਹ ਦੂਰ,
ਬਾਦਸ਼ਾਹ ਬਹੁਤ ਦੂਰ ਹੈ ਤੇ ਜਿਹੜੇ ਊਂਠ ਨੇ ਉਹ ਛੇਤੀ ਪੈਂਡਾ ਤੈਅ ਕਰਦੇ ਨੇ ਤੇ ਨਾਲੇ ਉਹ ਲੰਮੇ ਰੂਟ ਲੰਮਾ ਜਿਹੜਾ ਪੈਂਡਾ ਹੈ ਉਹ ਤੈਅ ਕਰਦੇ ਥੱਕਦੇ ਨਹੀਂ ਹਨ। ਉਹ ਆਪਾਂ ਭੇਜ ਕੇ ਛੇਤੀ ਨਾਲ ਔਰੰਗਜ਼ੇਬ ਦੇ ਕੋਲ ਵੀ ਸੁਨੇਹਾ ਭੇਜ ਦਈਏ ਤੇ ਅਸੀਂ ਛੇਤੀ ਦੇ ਨਾਲ ਤਿਆਰੀ ਕਰ ਰਹੇ ਹਾਂ ਗੁਰੂ ਜੀ ਨੂੰ ਇੱਥੋਂ ਕੱਢਣ ਦੀ।
ਦੱਸ ਬੋਲਿਓ ਇੱਕ ਮਾਏ,
ਜਦੋਂ ਖਵਾਜੇ ਮਰਦੂਦ ਨੇ ਗੱਲਾਂ ਕਹੀਆਂ ਤੇ ਲਾਗੇ ਜ਼ਬਰਦਸਤ ਖਾਨ ਸੂਬਾ ਲਾਹੌਰ ਬੈਠਾ ਸੀ। ਸੂਬਾ ਲਾਹੌਰ ਜ਼ਬਰਦਸਤ ਖਾਂ ਉਸ ਵੇਲੇ ਬੋਲਿਆ, ਕਹਿਣ ਲੱਗਾ ਗੁਰੂ ਜੀ ਦੀ ਜੋ ਮਾਤਾ ਹੈ ਉਹ ਇੱਕ ਮਾਤਾ ਸਾਡੀ ਗੱਲ ਮੰਨਣ ਨੂੰ ਤਿਆਰ ਹੈ ਔਰ ਉਹਨਾਂ ਦੇ ਨਾਲ ਕਈ ਸਿੰਘ ਵੀ ਤਿਆਰ ਹੋ ਗਏ ਨੇ ਜਿਹੜੇ ਸ੍ਰੀ ਆਨੰਦਪੁਰ ਸਾਹਿਬ ਨਗਰ ਛੱਡਣ ਨੂੰ ਤਿਆਰ ਹਨ।
ਰਹੇ ਸੋ ਉਧਰ ਅੰਨ ਬਹਿਨੇ,
ਕਿਉਂ ਜਾ ਰਹੇ ਨੇ? ਕਿਉਂਕਿ ਅੰਨ ਤੋਂ ਬਿਨਾਂ ਸਾਰੇ ਉਧਰੇ ਹੋਏ ਨੇ। ਅੰਨ ਤੋਂ ਬਿਨਾਂ ਸਾਰਿਆਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ, ਭੋਜਨ ਤੋਂ ਬਿਨਾਂ ਬਹੁਤ ਜ਼ਿਆਦਾ ਉਹਨਾਂ ਦੇ ਸਰੀਰ ਜੀਰਣ ਹੋ ਰਹੇ ਨੇ।
ਗਏ ਵਕੀਲ ਦੇਖ ਸਭ ਚੀਨੇ,
ਸਾਡੇ ਵਕੀਲ ਗਏ ਸਨ ਅੰਦਰ, ਉਹਨਾਂ ਸਾਰੇ ਸਿੰਘਾਂ ਦੀ ਹਾਲਤ ਵੇਖ ਕੇ ਆਏ ਨੇ ਕਿ ਉਹਨਾਂ ਸਿੰਘਾਂ ਦੀ ਕੀ ਹਾਲਤ ਹੈ। ਭੁੱਖ ਦੇ ਨਾਲ ਉਹਨਾਂ ਦੇ ਤਨ ਸੁੱਕ ਚੁੱਕੇ ਨੇ, ਚਮੜਾ ਸੁੱਕ ਚੁੱਕਾ, ਹੱਡੀਆਂ ਦੀਆਂ ਮੁੱਠਾਂ ਉਹਨਾਂ ਦੇ ਸਰੀਰ ਦੀਆਂ ਨਜ਼ਰ ਆਉਂਦੀਆਂ ਨੇ। ਸਾਡੇ ਵਕੀਲ ਅੰਦਰ ਗਏ ਸਨ, ਉਹ ਅੰਦਰ ਜਾ ਕੇ ਉਹਨਾਂ ਦੀ ਹਾਲਤ ਵੇਖ ਕੇ ਆਏ ਹਨ।
ਭੀਮ ਚੰਦ ਕੈ ਸੁਣੋ ਨਵਾਬ, ਇਸ ਕਾਰਜ ਕੋ ਕਰੋ ਸ਼ਿਤਾਬ।
ਰਾਜਾ ਭੀਮ ਚੰਦ ਉਸ ਵੇਲੇ ਬੋਲਿਆ, ਕਹਿਣ ਲੱਗਾ ਨਵਾਬ ਸਾਹਿਬ ਇਹ ਕੰਮ ਤਾਂ ਆਪਾਂ ਨੂੰ ਛੇਤੀ ਕਰਨਾ ਚਾਹੀਦਾ, ਹੁਣ ਇਹਦੇ ਚ ਢਿੱਲ ਨਹੀਂ ਲਾਣੀ ਚਾਹੀਦੀ। ਕਿਉਂਕਿ ਬਾਦਸ਼ਾਹ ਔਰੰਗਜ਼ੇਬ ਵੀ ਕਾਹਲਾ ਪਿਆ ਹੋਇਆ, ਉਹ ਵੀ ਕਹਿੰਦਾ ਇਸ ਮੁਹਿੰਮ ਨੂੰ ਛੇਤੀ ਨਿਬੇੜੋ, ਖਤਮ ਕਰੋ। ਇਸ ਕਰਕੇ ਹੁਣ ਇਹ ਆਪਾਂ ਨੂੰ ਕੰਮ ਛੇਤੀ ਨਿਬੇੜ ਲੈਣਾ ਚਾਹੀਦਾ ਹੈ।
ਮੋਰ ਵਕੀਲ ਮਾਤ ਸਮਝਾਏ, ਅਸਨੇ ਹੋਏ ਬਹੁਰ ਫਿਰ ਜਾਏ।
ਮੇਰਾ ਵਕੀਲ ਪੰਮਾ ਵਜ਼ੀਰ ਗਿਆ ਸੀ ਮਾਤਾ ਨੂੰ ਸਮਝਾਉਣ ਵਾਸਤੇ ਤੇ ਮਾਤਾ ਜੀ ਇਸ ਵੇਲੇ ਪੂਰਨ ਤੌਰ ਤੇ ਸਾਡੇ ਨਾਲ ਸਹਿਮਤ ਨੇ, ਉਹ ਪੂਰਨ ਤੌਰ ਤੇ ਸਾਡੀ ਗੱਲ ਮੰਨੇ ਹੋਏ ਨੇ। ਕਿਤੇ ਐਸਾ ਨਾ ਹੋਵੇ ਕਿ ਆਪਾਂ ਇੱਧਰ ਢਿੱਲ ਕਰ ਦਈਏ ਤੇ ਉਹ ਫਿਰ ਵਿਗੜ ਜਾਣ, ਉਹ ਫਿਰ ਉਸ ਵਕਤ ਬਿਟਰ ਜਾਣ, ਫਿਰ ਉਸੇ ਤਰ੍ਹਾਂ ਦੀ ਬਿਰਤੀ ਧਾਰਨ ਕਰ ਲੈਣ।
ਕਹਿਓ ਵਜੀਦ ਕਰੋ ਅਬ ਤਿਆਰ।
ਵਜ਼ੀਰ ਖਾਂ ਵੀ ਸੂਬਾ ਸਰਹੰਦ ਵੀ ਲਾਗੇ ਬੈਠਾ ਸੀ, ਇਹ ਵੀ ਬੋਲਿਆ, ਕਹਿਣ ਲੱਗਾ ਬਿਲਕੁਲ ਆਪਾਂ ਨੂੰ ਹੁਣ ਦੇਰੀ ਨਹੀਂ ਕਰਨੀ ਚਾਹੀਦੀ, ਢਿੱਲ ਨਹੀਂ ਕਰਨੀ ਚਾਹੀਦੀ।
ਸੈਯਦ ਦਿਜ ਬਰਲੀਨ ਹਕਾਰ।
ਉਸੇ ਵਕਤ ਇਹਨਾਂ ਨੇ ਇੱਕ ਸੈਯਦ ਨੂੰ ਔਰ ਇੱਕ ਬ੍ਰਾਹਮਣ ਨੂੰ ਸੱਦ ਲਿਆ, ਇੱਕ ਬ੍ਰਾਹਮਣ ਔਰ ਇੱਕ ਸੈਯਦ ਉਸੇ ਵੇਲੇ ਸੱਦ ਲਿਆ, ਬੁਲਾ ਲਿਆ।
ਤੇਨ ਚੂਨ ਕੀ ਧਰ ਕਰ ਥਾਰੇ।
ਜਿੰਨੇ ਪਹਾੜੀ ਰਾਜੇ ਸਨ ਇਹਨਾਂ ਨੇ ਆਪਣੇ ਵੱਲੋਂ ਇੱਕ ਆਟੇ ਦੀ ਗਾਂ ਤਿਆਰ ਕੀਤੀ, ਆਟੇ ਦੀ ਗਊ ਤਿਆਰ ਕਰਕੇ ਉਹਨੂੰ ਥਾਲ ਦੇ ਵਿੱਚ ਰੱਖ ਦਿੱਤਾ।
ਰਾਖੇ ਸਾਲੰਗ ਰਾਮੇ ਅਗਾਰੇ।
ਉਸੇ ਥਾਲ ਦੇ ਵਿੱਚ ਇੱਕ ਸਾਲ ਗ੍ਰਾਮ ਦਾ ਪੱਥਰ ਜਿਹਨੂੰ ਇਹ ਠਾਕੁਰ ਕਹਿ ਕੇ ਪੂਜਦੇ ਨੇ, ਉਹ ਸਾਲ ਗ੍ਰਾਮ ਦਾ ਪੱਥਰ ਵੀ ਉਸ ਥਾਲ ਦੇ ਵਿੱਚ ਰੱਖ ਦਿੱਤਾ।
ਲਿਖ ਕਾਗਜ਼ ਪਰ ਸਬਤ ਸਬਨ ਕੇ।
ਔਰ ਉਹਨਾਂ ਸਾਰੇ ਪਹਾੜੀ ਰਾਜਿਆਂ ਨੇ ਕਸਮ ਖਾਧੀ ਕਿ ਸਾਨੂੰ ਇਸ ਸਾਲ ਗ੍ਰਾਮ ਦੀ ਕਸਮ ਹੈ, ਸਾਨੂੰ ਇਸ ਗਊ ਦੀ ਕਸਮ ਹੈ, ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ, ਤੁਸੀਂ ਆਨੰਦਪੁਰ ਸਾਹਿਬ ਨਗਰ ਛੱਡ ਦਿਓ। ਏਦਾਂ ਉਹਨਾਂ ਨੇ ਮਿੰਨਤਾਂ ਕੀਤੀਆਂ, ਕਸਮ ਲਿਖ ਕੇ ਕਾਗਜ਼ ਦੇ ਉੱਤੇ ਨਾਲ ਭੇਜੀ ਹੈ।
ਧੇਨ ਨਿਕਟ ਤਰ ਛੁਰੀ ਨਗਨ ਕੇ।
ਔਰ ਨਾਲ ਹੀ ਧੇਨ ਦੇ ਲਾਗੇ ਇੱਕ ਨੰਗੀ ਛੁਰੀ ਵੀ ਰੱਖ ਦਿੱਤੀ ਹੈ ਕਿ ਜੇ ਅਸੀਂ ਤੁਹਾਡੇ ਤੇ ਹਮਲਾ ਕਰਦੇ ਹਾਂ ਤੇ ਸਾਨੂੰ ਗਊ ਦੀ ਹੱਤਿਆ ਕਰਨ ਦਾ ਪਾਪ ਲੱਗੇਗਾ। ਹਿੰਦੂਆਂ ਵਿੱਚ ਗਊ ਹੱਤਿਆ ਬੜਾ ਵੱਡਾ ਭਾਰੀ ਪਾਪ ਹੈ। ਕਹਿੰਦੇ ਜੇ ਅਸੀਂ ਤੁਹਾਡੇ ਤੇ ਹਮਲਾ ਕਰਾਂਗੇ ਤੇ ਸਾਨੂੰ ਗਊ ਹੱਤਿਆ ਦਾ ਪਾਪ ਲੱਗੇਗਾ।
ਸ਼੍ਰੀ ਗੋਰੇ ਤਕੈ ਜੇ ਬੁਰਾ ਤੁਹਾਰੋ, ਲਗੈ ਪਾਪ ਗੋ ਬਦ ਕੋ ਭਾਰੋ।
ਹੇ ਗੁਰੂ ਜੀ, ਜੇ ਅਸੀਂ ਤੁਹਾਡਾ ਬੁਰਾ ਤੱਕਾਂਗੇ, ਜੇ ਅਸੀਂ ਤੁਹਾਡਾ ਬੁਰਾ ਵੇਖਾਂਗੇ ਤੇ ਗੁਰੂ ਜੀ ਸਾਨੂੰ ਇਸ ਗਊ ਦੀ ਹੱਤਿਆ ਦਾ ਪਾਪ ਲੱਗੇ। ਆ ਜਿਹੜੀ ਗਊ ਅਸੀਂ ਭੇਜ ਰਹੇ ਹਾਂ ਇਹ ਆਟੇ ਦੀ ਗਊ ਨਾ ਸਮਝੋ, ਅਸਲ ਦੀ ਗਊ ਜਾਣੋ, ਤੇ ਇਸ ਗਊ ਦੀ ਹੱਤਿਆ ਦਾ ਪਾਪ ਸਾਨੂੰ ਲੱਗੇਗਾ ਜੇ ਅਸੀਂ ਤੁਹਾਡਾ ਬੁਰਾ ਤੱਕਾਂਗੇ। ਅਸੀਂ ਸਾਰੇ ਆਪਣੇ ਧਰਮ ਤੋਂ ਭ੍ਰਸ਼ਟ ਹੋ ਜਾਈਏ ਜੇ ਅਸੀਂ ਤੁਹਾਡੇ ਤੇ ਹਮਲਾ ਕਰੀਏ, ਅਸੀਂ ਸਭ ਆਪਣੇ ਧਰਮ ਤੋਂ ਗਰਕ ਹੋ ਜਾਈਏ। ਜੇ ਅਸੀਂ ਤੁਹਾਡੇ ਨਾਲ ਝੂਠ ਬੋਲੀਏ, ਤੁਹਾਡੇ ਨਾਲ ਕੂੜ ਬੋਲੀਏ, ਤੇ ਸਾਡਾ ਧਰਮ ਨਾਸ ਹੋ ਜਾਏ, ਸਾਡਾ ਧਰਮ ਭ੍ਰਸ਼ਟ ਹੋ ਜਾਵੇ। ਸਾਨੂੰ ਆਪਣੇ ਇਸ ਸਾਲ ਗ੍ਰਾਮ ਦੀ ਇਹ ਸਾਡਾ ਇਸ਼ਟ ਹੈ, ਇਹ ਸਾਡਾ ਭਗਵਾਨ ਹੈ, ਔਰ ਸਾਨੂੰ ਸਾਡੇ ਆਪਣੇ ਭਗਵਾਨ ਦੀ ਕਸਮ ਹੈ। ਜੇ ਅਸੀਂ ਤੁਹਾਡਾ ਬੁਰਾ ਤੱਕੀਏ ਤੇ ਸਾਨੂੰ ਇਹ ਕਸਮ ਲੱਗੇ ਸਾਡੇ ਭਗਵਾਨ ਦੀ, ਸਾਨੂੰ ਇਹ ਕਸਮ ਵਿਆਪੇ ਸਾਡੇ ਭਗਵਾਨ ਦੀ।
ਜੰਮੂ ਪਤੀ ਭੁਪਤ ਕਹਿਲੂਰੀ,
ਇਹਦਾ ਜੰਮੂ ਦਾ ਰਾਜਾ ਰਾਜਾ ਕਹਿਲੂਰੀ ਰਾਜਾ ਭੀਮ ਚੰਦ,
ਕਿਰਪਤ ਸਭ ਆਦਿਕ ਹੰਡੂਰੀ
ਰਾਜਾ ਹੰਡੂਰੀਆ, ਹੋਰ ਵੀ ਜਿੰਨੇ ਰਾਜੇ ਸਨ ਰਾਜਾ ਕੁੱਲੂ ਰਾਜਾ ਕੈਂਠਲ, ਇਹ ਜਿੰਨੇ ਵੀ ਪਹਾੜੀ ਰਾਜੇ ਹਨ,
ਲਿਖ ਲਿਖ ਸਭ ਤੋਂ ਮੋਹਰ ਸਭ ਕਰੇ,
ਸਾਰਿਆਂ ਨੇ ਕਸਮ ਲਿਖੀ ਹੈ ਔਰ ਆਪੋ ਆਪਣੀਆਂ ਮੋਹਰਾਂ ਲਾਈਆਂ ਨੇ ਵੀ ਅਸੀਂ ਕਿਹੜੇ ਰਾਜ ਤੇ ਕਿਹੜੀ ਰਿਆਸਤ ਦੇ ਰਾਜੇ ਹਾਂ। ਜਿਹੜੀਆਂ ਇਹਨਾਂ ਦੀਆਂ ਆਪਣੀਆਂ ਮੋਹਰਾਂ ਸਨ ਰਾਜ ਭਾਗ ਦੀਆਂ, ਉਹ ਮੋਹਰਾਂ ਲਾ ਕੇ ਨਾਲ ਉਹ ਕਸਮਾਂ ਲਿਖ ਕੇ ਭੇਜੀਆਂ ਹਨ। ਉਸ ਵਕਤ ਜਿਹੜੇ ਦਿਜਬਰ ਬ੍ਰਾਹਮਣ ਸਨ ਉਹਨਾਂ ਬ੍ਰਾਹਮਣਾਂ ਨੂੰ ਤੇ ਆਪਣੇ ਵਕੀਲਾਂ ਨੂੰ ਉਹ ਕਸਮਾਂ ਦਾ ਥਾਲ ਭਰ ਕੇ ਲਿਖ ਕੇ ਉਹਦੇ ਵਿੱਚ ਕਾਗਜ਼ ਆਟੇ ਦੀ ਗਊ ਸਾਲ ਗ੍ਰਾਮ ਦਾ ਪੱਥਰ ਤੇ ਇੱਕ ਨੰਗੀ ਛੁਰੀ ਨਾਲ ਰੱਖ ਕੇ ਦਿੱਤੀ ਹੈ।
ਇਸੇ
ਤਰ੍ਹਾਂ ਇੱਧਰ ਮੁਸਲਮਾਨਾਂ ਨੇ ਔਰੰਗਜ਼ੇਬ ਬਾਦਸ਼ਾਹ ਵੱਲੋਂ ਲਿਖੀ ਹੋਈ ਕਸਮ, ਇਹਨਾਂ ਨਵਾਬਾਂ ਵੱਲੋਂ ਲਿਖੀਆਂ ਹੋਈਆਂ ਕਸਮਾਂ ਸਨ, ਕੁਰਾਨ ਜਿਹੜੀ ਹੈ ਉਹ ਇੱਕ ਸੈਯਦ ਨੇ ਆਪਣੇ ਸਿਰ ਦੇ ਉੱਤੇ ਰੱਖੀ ਹੈ।
ਔਰੰਗਜ਼ੇਬ
ਬਾਦਸ਼ਾਹ ਦੇ ਹੱਥ ਦਾ ਲਿਖਿਆ ਹੋਇਆ, ਉਹਨੇ ਜਿਹੜੀਆਂ ਕਸਮਾਂ ਲਿਖੀਆਂ ਹੋਈਆਂ ਨੇ ਉਹਦੇ ਵੱਲੋਂ ਲਿਖਿਆ ਹੋਇਆ, ਉਹਦੇ ਹੱਥ ਦਾ ਲਿਖਿਆ ਹੋਇਆ ਨਾਲ ਲਿਆ ਹੈ। ਸੈਯਦ ਨੂੰ ਮੁਸਲਮਾਨਾਂ ਵੱਲੋਂ ਔਰ ਹਿੰਦੂਆਂ ਵੱਲੋਂ, ਬ੍ਰਾਹਮਣ ਨੂੰ ਅੱਗੇ ਕਰਕੇ ਜਿਹੜੇ ਵਕੀਲ ਸਨ ਉਹ ਪਿੱਛੇ ਪਿੱਛੇ ਨਾਲ ਨਾਲ ਤੁਰ ਪਏ।
ਵਕੀਲ ਗਏ ਗੜ ਪਰ ਕੇ,
ਔਰ ਬੜੀ ਛੇਤੀ ਨਾਲ ਚੱਲ ਕੇ ਇਹ ਵਕੀਲ ਪਿੱਛੇ ਪਿੱਛੇ ਚੱਲਦਿਆਂ ਗੁਰੂ ਸਾਹਿਬ ਜੀ ਕੋਲ ਆਏ ਹਨ। ਪਹਿਲਾਂ ਮਹਾਰਾਜ ਗੁਰੂ ਕਲਗੀਧਰ ਦੇ ਚਰਨਾਂ ਤੇ ਮੱਥਾ ਟੇਕਿਆ, ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਜਾਓ ਹਕੀਕਤ ਸਭ ਕੈ ਦੀਨ,
ਔਰ ਬਾਦਸ਼ਾਹ ਦੀ ਸਾਰੀ ਹਕੀਕਤ ਗੁਰੂ ਸਾਹਿਬ ਜੀ ਨੂੰ ਕਹਿ ਕੇ ਸੁਣਾਈ ਹੈ।
ਇਹ ਦੇਖੋ ਹਜ਼ਰਤ ਨਿਜਾਤ,
ਗੁਰੂ ਜੀ ਆ ਵੇਖੋ ਜੇ ਤੁਹਾਨੂੰ ਸਾਡੇ ਕਹੇ ਤੇ ਯਕੀਨ ਨਹੀਂ ਤੇ ਆ ਬਾਦਸ਼ਾਹ ਦੇ ਆਪਣੇ ਹੱਥ ਦਾ ਲਿਖਿਆ ਹੋਇਆ, ਆ ਵੇਖੋ ਬਾਦਸ਼ਾਹ ਦੇ ਘਰ ਦੀ ਉਹਦੇ ਦਰਬਾਰ ਦੀ ਸਰਕਾਰੀ ਮੋਹਰ ਉਹਦੀ ਲੱਗੀ ਹੋਈ ਹੈ, ਇਹ ਵੇਖ ਲੋ ਮਹਾਰਾਜ ਜੀ।
ਲਿਖਲ ਪਠਿਓ ਆਪ ਕੇ ਸਾਥ,
ਆਪ ਬਾਦਸ਼ਾਹ ਔਰੰਗਜ਼ੇਬ ਨੇ ਤੁਹਾਡੇ ਕੋਲੇ ਸਾਰੀ ਚਿੱਠੀ ਲਿਖ ਕੇ ਕਸਮਾਂ ਲਿਖ ਕੇ ਭੇਜੀਆਂ ਹਨ।
ਇਹ ਸੈਯਦ ਸਿਰ ਧਰੀ ਕੁਰਾਨ,
ਆ ਵੇਖੋ ਸੈਯਦ ਨੇ ਆਪਣੇ ਸਿਰ ਦੇ ਉੱਤੇ ਕੁਰਾਨ ਰੱਖੀ ਹੋਈ ਹੈ, ਇਹ ਕੱਲੇ ਸੈਯਦ ਦੇ ਸਿਰ ਦੇ ਉੱਤੇ ਕੁਰਾਨ ਨਹੀਂ, ਬਾਦਸ਼ਾਹ ਔਰੰਗਜ਼ੇਬ ਦੇ ਸਿਰ ਤੇ ਕੁਰਾਨ ਹੈ। ਜਿੰਨੇ ਮੁਸਲਮਾਨ ਇਸ ਵੇਲੇ ਬਾਹਰੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਾਈ ਬੈਠੇ ਨੇ ਇਹ ਸਾਰਿਆਂ ਦੇ ਸਿਰਾਂ ਦੇ ਉੱਤੇ ਕੁਰਾਨ, ਸਾਰੇ ਸੂਬੇਦਾਰਾਂ ਦੇ ਸਿਰਾਂ ਦੇ ਉੱਤੇ ਕੁਰਾਨ ਹੈ, ਉਹਨਾਂ ਸਾਰਿਆਂ ਨੇ ਮਾਨੋ ਕੁਰਾਨ ਚੁੱਕ ਕੇ ਕਸਮ ਖਾਧੀ ਹੋਈ ਹੈ।
ਪੈਗੰਬਰ ਲਿਖੀ ਮਾਨ,
ਉਹਨਾਂ ਨੇ ਆਪਣੇ ਪੈਗੰਬਰਾਂ ਦੀ ਆਪਣੇ ਹਜ਼ਰਤ ਮੁਹੰਮਦ ਦੀ ਕਸਮ ਲਿਖ ਕੇ ਭੇਜੀ ਹੈ।
ਬੀਚ ਖੁਦਾਏ ਦਿਓ ਕਰਨੇ ਹੋ,
ਉਹਨਾਂ ਨੇ ਆਪਣੇ ਖੁਦਾ ਦੀ ਕਸਮ ਖਾਧੀ ਆ। ਵੇਖੋ ਔਰੰਗਜ਼ੇਬ ਨੇ ਵੀ ਕਸਮ ਲਿਖ ਕੇ ਭੇਜੀ ਆਪਣੇ ਪੈਗੰਬਰ ਦੀ, ਉਹ ਤੁਹਾਡੇ ਨਾਲ ਮਿਲਾਪ ਕਰਨਾ ਚਾਹੁੰਦਾ ਹੈ, ਉਹ ਤੁਹਾਨੂੰ ਮਿਲਣਾ ਚਾਹੁੰਦਾ ਕਿਉਂਕਿ ਉਹ ਖੁਦਾ ਦਾ ਪ੍ਰੇਮੀ ਹੈ।
ਮਿਲਦੇ ਕੀ ਅਬਲਾ ਕੇ ਅਛੇ
ਉਹਦੇ ਮਨ ਵਿੱਚ ਤੁਹਾਨੂੰ ਮਿਲਣ ਦੀ ਬੜੀ ਭਾਰੀ ਅਭਿਲਾਖਾ ਹੈ।
ਇਹ ਦਿਜ ਸਭ ਗਿਰ ਪਤਨ ਪਠਾਇਓ
ਆ ਜਿਹੜਾ ਬ੍ਰਾਹਮਣ ਹੈ ਇਹ ਸਾਰੇ ਪਹਾੜੀ ਰਾਜਿਆਂ ਵੱਲੋਂ ਚੱਲ ਕੇ ਤੁਹਾਡੇ ਕੋਲ ਆਇਆ ਹੈ।
ਸਾਲ ਗ੍ਰਾਮ ਸਿਰ ਧਰ ਕਰ ਆਇਓ
ਆ ਸਾਲ ਗ੍ਰਾਮ ਦਾ ਪੱਥਰ ਥਾਲ ਦੇ ਵਿੱਚ ਰੱਖ ਕੇ ਇਹਨੇ ਸਿਰ ਤੇ ਰੱਖਿਆ ਹੋਇਆ ਹੈ।
ਨਿਜ ਨਿਜ ਮੋਹਰ ਲਿਖਤ ਕਰ ਦੇਨੇ
ਦੇਖੋ ਸਾਰੇ ਪਹਾੜੀ ਰਾਜਿਆਂ ਨੇ ਆਪਣੀਆਂ ਆਪਣੀਆਂ ਮੋਹਰਾਂ ਲਾ ਕੇ ਲਿਖਤ ਕਰਕੇ ਤੁਹਾਡੇ ਕੋਲ ਭੇਜੀ ਹੈ। ਸਾਲ ਦੇ ਵਿੱਚ ਉਹਨਾਂ ਨੇ ਗਊ ਆਟੇ ਦੀ ਬਣਾ ਕੇ ਭੇਜੀ ਹੈ।
ਅਬ ਤੋ ਕਰੋ ਰਿਦੇ ਵਿਸ਼ਵਾਸ
ਹੁਣ ਤਾਂ ਗੁਰੂ ਜੀ ਤੁਸੀਂ ਵਿਸ਼ਵਾਸ ਕਰ ਲੋ ਹੁਣ ਤਾਂ ਸਾਡੇ ਤੇ ਯਕੀਨ ਕਰ ਲਵੋ।
ਚੱਲ ਕਰ ਮਿਲੋ ਸ਼ਾਹ ਹਰ ਪਾਸੋਂ
ਤੇ ਚੱਲ ਕੇ ਤੁਸੀਂ ਬਾਦਸ਼ਾਹ ਨੂੰ ਮਿਲੋ। ਖਾਲਸਾ ਜੀ ਹਾਰਿਆ ਹੋਇਆ ਦੀ ਨਿਸ਼ਾਨੀ ਹੈ ਜਿਹੜੀ ਇਹ ਕਰ ਰਹੇ ਨੇ। ਮਿੰਨਤਾਂ ਹੀ ਕਰ ਰਹੇ ਸੀ ਨਾ ਇਹ ਜੰਗ ਗੁਰੂ ਸਾਹਿਬ ਜੀ ਹਾਰੇ ਨਹੀਂ ਖਾਲਸਾ ਜੀ ਇਹ ਜੰਗ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਜਿੱਤਿਆ ਹੈ। ਇਹਦੇ ਚ ਜਿੱਤ ਪ੍ਰਾਪਤ ਕੀਤੀ ਹੈ। ਹਾਰੇ ਤਾਂ ਇਹ ਨੇ ਜਿਹੜੇ ਮਿੰਨਤਾਂ ਕਰ ਰਹੇ ਨੇ ਕਸਮਾਂ ਖਾ ਕੇ ਆਨੰਦਪੁਰ ਸਾਹਿਬ ਛੱਡ ਦਿਓ। ਤੁਸੀਂ ਹਾਰ ਚੁੱਕੇ ਨੇ ਜਿਹੜੇ ਬਾਰ ਬਾਰ ਸਤਿਗੁਰਾਂ ਨੂੰ ਮਿੰਨਤਾਂ ਕਰ ਰਹੇ ਹਨ।
ਸੁਣ ਗੁਰ ਨੇ ਮੰਨ ਲਿਆ ਵਿਤ ਭਏ
ਪਰ ਕਲਗੀਧਰ ਜੀ ਨੇ ਇਹਨਾਂ ਦੀਆਂ ਕਸਮਾਂ ਤੇ ਯਕੀਨ ਨਹੀਂ ਕੀਤਾ। ਇਹਨਾਂ ਨੇ ਚਾਹੇ ਕਸਮਾਂ ਲਿਖੀਆਂ ਨੇ ਬਹੁਤ ਜ਼ਿਆਦੀਆਂ ਭਾਰੀ ਕਸਮਾਂ ਖਾਧੀਆਂ ਨੇ ਲਿਖਤੀ ਰੂਪ ਚ ਭੇਜੀਆਂ ਨੇ ਔਰੰਗਜ਼ੇਬ ਬਾਦਸ਼ਾਹ ਨੇ ਵੀ ਭੇਜੀ ਆ ਕਸਮ ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਦੀਆਂ ਖਾਧੀਆਂ ਕਸਮਾਂ ਆਪਣੇ ਮਨ ਚ ਨਹੀਂ ਲਿਆਂਦੀਆਂ।
ਤਮ ਮਾਤਾ ਕੇ ਤੀਰ ਸਿਧੇ
ਮਹਾਰਾਜ ਜੀ ਨੇ ਇਹਨਾਂ ਵੱਲ ਕੋਈ ਰੁੱਖ ਨਹੀਂ ਕੀਤਾ। ਇਹ ਸਤਿਗੁਰਾਂ ਕੋਲੋਂ ਉੱਠੇ ਤੇ ਉੱਠ ਕੇ ਮਾਤਾ ਗੁਜਰੀ ਜੀ ਦੇ ਕੋਲ ਆ ਗਏ।
ਮਸਤਕ ਟੇਕ ਬੈਠ ਕਰ ਭਾਖਾ ਸੁਣੋ ਮਾਤ ਜਿਮ ਤੁਮੇ ਬਲਾਖਾ
ਮਾਤਾ ਜੀ ਕੋਲ ਆ ਕੇ ਮੱਥਾ ਟੇਕ ਕੇ ਬਹਿ ਗਏ ਤੇ ਕਹਿਣ ਲੱਗੇ ਮਾਤਾ ਜੀ ਆ ਵੇਖੋ ਜਿਵੇਂ ਤੁਸੀਂ ਸਾਨੂੰ ਕਿਹਾ ਸੀ ਜਿਵੇਂ ਤੁਸੀਂ ਸਾਡੇ ਕੋਲ ਭਲਾਖਾ ਕੀਤੀ ਸੀ
ਹਜ਼ਰਤ ਕੀਨ ਪਠਾਏ
ਉਸੇ ਤਰ੍ਹਾਂ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਹੱਥ ਨਾਲ ਕਸਮ ਲਿਖ ਕੇ ਭੇਜੀ ਹੈ। ਆ ਸੈਯਦ ਦੇ ਸਿਰ ਦੇ ਉੱਤੇ ਕੁਰਾਨ ਤਰਵਾ ਕੇ ਭੇਜੀ ਹੈ।
ਜਿਮੀ ਸਬਤ ਗਿਰੇ ਸ਼ਨ ਖਾਏ
ਉਸੇ ਤਰ੍ਹਾਂ ਪਹਾੜੀ ਰਾਜਿਆਂ ਨੇ ਵੀ ਸਾਰਿਆਂ ਨੇ ਕਸਮਾਂ ਖਾਧੀਆਂ ਨੇ ਆ ਲਿਖ ਕੇ ਭੇਜ ਕੇ ਆਪਣੀਆਂ ਮੋਹਰਾਂ ਲਾ ਕੇ ਕਾਗਜ਼ ਭੇਜਿਆ ਹੈ।
ਲੇਨ ਇੱਕ ਸੋ ਆਪਣਾ ਪਰਵਾਰਾ ਜਿਤ ਇੱਛਾ ਤਿਤ ਕਰੋ ਪਧਾਰਾ
ਤੁਸੀਂ ਆਪਣਾ ਪਰਿਵਾਰ ਲੈ ਕੇ ਮਾਤਾ ਜੀ ਇੱਥੋਂ ਨਿਕਲ ਕੇ ਚਲੇ ਜਾਓ ਜਿੱਧਰ ਵੀ ਤੁਸੀਂ ਜਾਣਾ ਚਾਹੁੰਦੇ ਹੋ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੋਵੇਗੀ।
ਹੁਣ ਸਤਿਗੁਰ ਥਿਰ ਰਹਿ ਨਾਹਿਆ
ਫਿਰ ਜੇ ਤੁਸੀਂ ਚਲੇ ਜਾਓਗੇ ਤੇ ਗੁਰੂ ਜੀ ਵੀ ਨਹੀਂ ਰਹਿਣਗੇ ਉਹਨਾਂ ਨੂੰ ਵੀ ਫਿਰ ਇਹ ਨਗਰ ਛੱਡ ਕੇ ਜਾਣਾ ਪਵੇਗਾ।
ਚਲੇਂਗੇ ਪਹੁੰਚੋ ਜਾ
ਤੁਸੀਂ ਜਿੱਥੇ ਪਹੁੰਚੋਗੇ ਉੱਥੇ ਨਿਕਲ ਕੇ ਗੁਰੂ ਜੀ ਵੀ ਤੁਹਾਡੇ ਪਿੱਛੇ ਪਿੱਛੇ ਆ ਜਾਣਗੇ।
ਅਨੰਦਤ ਜਨਨੀ ਭਏ
ਮਾਤਾ ਜੀ ਨੇ ਜਦੋਂ ਉਹਨਾਂ ਦੀਆਂ ਲਿਖੀਆਂ ਚਿੱਠੀਆਂ ਵੇਖੀਆਂ ਤੇ ਮਾਤਾ ਜੀ ਨੇ ਉਸੇ ਵੇਲੇ ਭਰੋਸਾ ਕਰ ਲਿਆ। ਮਾਤਾ ਜੀ ਦਾ ਹਿਰਦਾ ਸਰਲ ਹੈ ਕੋਮਲ ਹਿਰਦਾ ਹੈ। ਉਸੇ ਵੇਲੇ ਮਾਤਾ ਜੀ ਬੜੇ ਖੁਸ਼ ਹੋਏ ਕਿ ਤੁਸੀਂ ਤਾਂ ਚਿੱਠੀਆਂ ਲਿਖ ਕੇ ਲਿਆਏ ਹੋ ਕਸਮਾਂ ਲਿਖਤੀ ਰੂਪ ਚ ਲੈ ਕੇ ਆਏ ਹੋ।
ਸੁਤ ਸਮਝਾਵਨ ਕੋ ਭੁੱਲ ਗਏ
ਮਾਤਾ ਜੀ ਉਸੇ ਵਕਤ ਉੱਠੇ ਤੇ ਗੁਰੂ ਕਲਗੀਧਰ ਜੀ ਨੂੰ ਮਿਲਣ ਵਾਸਤੇ ਆਏ ਹਨ।
ਕਹਿ ਲੱਗ ਤੂੰ ਕਥਾ ਬਿਸਠਾਰਾ ਉਚਾਰਾ
ਕਹਿੰਦੇ ਕਿੱਥੋਂ ਤੱਕ ਵਰਣਨ ਕਰਕੇ ਦੱਸੀਏ ਕਿ ਗੁਰੂ ਸਾਹਿਬ ਜੀ ਨੂੰ ਬਾਰ ਬਾਰ ਮਾਤਾ ਜੀ ਹੋਣਾ ਨੇ ਕਿਹਾ ਪਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹਨਾਂ ਦੀ ਗੱਲ ਨੂੰ ਨਹੀਂ ਮੰਨਿਆ ਨਹੀਂ ਪ੍ਰਵਾਨ ਕੀਤਾ।
ਰਾਏ ਗੁਲਾਬ ਸ਼ਾਮ ਸਿੰਘ ਦੋ
ਗੁਲਾਬ ਰਾਏ ਤੇ ਸ਼ਾਮ ਸਿੰਘ ਇਹ ਬਾਬੇ ਸੂਰਜਮਾਲ ਦੇ ਪੋਤਰੇ ਸਨ। ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿੰਦੇ ਸੀ ਆਨੰਦਪੁਰ ਸਾਹਿਬ।
ਜਨਨੀ ਭਨੈ ਮਾਨ ਲਿਓ ਸੋ
ਉਹ ਵੀ ਕਹਿ ਰਹੇ ਨੇ ਕਿ ਮਹਾਰਾਜ ਜੀ ਮਾਤਾ ਜੀ ਕਹਿ ਰਹੇ ਨੇ ਆਪ ਜੀ ਨੂੰ ਬਾਰ ਬਾਰ ਆਪ ਜੀ ਇਹਨਾਂ ਦੀ ਗੱਲ ਮੰਨ ਲਓ।
ਕਰ ਲਈ ਨੇ ਬੱਡ ਜਾਂਗੇ ਅਖਾੜੇ ਨਿਕਸੋ ਲਿਓ ਬਚਾਏ ਪਰਵਾਰੇ
ਤੁਸੀਂ ਬੜੇ ਵੱਡੇ ਅਖਾੜੇ ਜੰਗ ਦੇ ਕਰ ਲਏ ਨੇ। ਇਹ ਨਹੀਂ ਕਿ ਤੁਸੀਂ ਇੱਥੋਂ ਹਾਰ ਕੇ ਚੱਲੇ ਹੋ ਤੁਸੀਂ ਜਿੱਤ ਕੇ ਹੀ ਜਾਣਾ ਮਹਾਰਾਜ ਤੁਸੀਂ ਆਪਣਾ ਪਰਿਵਾਰ ਲੈ ਕੇ ਆਪਣੇ ਸਿੱਖਾਂ ਨੂੰ ਇੱਥੋਂ ਨਾਲ ਲੈ ਕੇ ਹੁਣ ਨਿਕਲ ਕੇ ਤੁਰ ਚੱਲੋ।
ਭਈ ਕੋਪ ਮਨ ਮਾਤ ਵਡੇਰੇ,
ਇੱਧਰ ਵੇਖੋ ਮਾਤਾ ਵੀ ਵੱਡੇ ਬਹੁਤ ਜ਼ਿਆਦਾ ਗੁੱਸੇ ਵਿੱਚ ਹਨ।
ਲਿਖਿਓ ਵਿਦਾਵਾ ਜਨਨੀ ਨਾ ਤੇਰੇ।
ਮਾਤਾ ਗੁਜਰੀ ਜੀ ਵੀ ਉਸ ਵੇਲੇ ਤਿਆਰ ਹੋ ਗਏ ਨੇ ਵਿਦਾਵਾ ਲਿਖਣ ਵਾਸਤੇ, ਬੜੇ ਗੁੱਸੇ ਵਿੱਚ ਬੜੇ ਰੋਸ ਵਿੱਚ ਹਨ।
ਉੱਠ ਕਰ ਆਈ ਕੀ ਨਸ ਤਿਆਰੇ।
ਮਾਤਾ ਜੀ ਗੁੱਸੇ ਵਿੱਚ ਉੱਠ ਕੇ ਆ ਗਏ, ਕਹਿੰਦੇ ਤੁਸੀਂ ਨਹੀਂ ਜਾਣਾ ਗੁਰੂ ਜੀ, ਤੇ ਫਿਰ ਮੈਂ ਉੱਠ ਕੇ ਚੱਲੀ ਆ, ਮੈਂ ਜਾ ਰਹੀ ਹਾਂ। ਇਹ ਕਹਿ ਕੇ ਮਾਤਾ ਗੁਜਰੀ ਜੀ ਉੱਠ ਕੇ ਕੋਲੋਂ ਆ ਗਏ।
ਯੁਗ ਪੋਤਰੇ ਪ੍ਰਿਆ ਕਰੇ ਅਗਾਰੇ,
ਆਪਣੇ ਛੋਟੇ ਦੋ ਪੋਤਰੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਮਾਤਾ ਜੀ ਨੇ ਆਪਣੇ ਅੱਗੇ ਕੀਤਾ ਹੈ। ਆ ਕੇ ਆਪਣੇ ਪੁੱਤਰ ਗੁਰੂ ਕਲਗੀਧਰ ਜੀ ਨੂੰ ਮਾਤਾ ਜੀ ਕਹਿਣ ਲੱਗੇ,
ਚੰਦਨ ਕੀ ਜਾ ਤਿਆਰ ਵਿਸਾਲਾ।
ਕਹਿਣ ਲੱਗੇ ਕਿ ਅਸੀਂ ਜਾ ਰਹੇ ਹਾਂ, ਹੁਣ ਅਸੀਂ ਨਹੀਂ ਰੁਕਣਾ, ਮੈਂ ਆਪਣੇ ਪੋਤਰਿਆਂ ਨੂੰ ਲੈ ਕੇ ਚੱਲੀ ਹਾਂ। ਕਹਿੰਦੇ ਉਸ ਵਕਤ ਆਪਣੇ ਸੂਤ ਨੂੰ ਜਿਹੜਾ ਰਥਵਾਈ ਸੀ ਉਹਨੂੰ ਕਿਹਾ ਕਿ ਜਾ ਕੇ ਰਥਾਂ ਤਿਆਰ ਕਰੋ, ਰਥ ਤਿਆਰ ਕਰੋ।
ਤ੍ਰਿਪਤ ਤੁਰੰਗਨ ਦਿਓ ਨਿਹਾਰੀ,
ਔਰ ਘੋੜਿਆਂ ਨੂੰ ਚੰਗੀ ਤਰ੍ਹਾਂ ਨਿਹਾਰੀ ਦੇ ਕੇ ਰਜਾ ਦਿਓ, ਜਿਹੜੇ ਘੋੜੇ ਰਥ ਵਿੱਚ ਜੋੜਨੇ ਹਨ।
ਚਾਰੋ ਦੀਨ ਨਾ ਧਰੋ ਅਵਾਰੇ,
ਔਰ ਛੇਤੀ ਦੇ ਨਾਲ ਘੋੜਿਆਂ ਤੇ ਕਾਠੀਆਂ ਪਾਓ, ਨਾਲ ਚੱਲਣਾ ਹੁਣ ਦੇਰੀ ਨਾ ਕਰੋ।
ਦੇਖ ਮਾਤ ਕੀ ਗੱਤ ਤਿਤ ਹਾਲੇ।
ਔਰ ਜਦੋਂ ਮਾਤਾ ਜੀ ਨੇ ਇੱਦਾਂ ਕੀਤਾ ਤੇ ਮਾਤਾ ਜੀ ਦੀ ਇਹ ਗੱਤ ਵੇਖ ਕੇ ਜਿਹੜੇ ਸਿੰਘ ਸਨ ਉਹਨਾਂ ਦੇ ਵੀ ਧੀਰਜ ਹਲ ਗਏ।
ਵਿਦਾਵਾ ਸਿੰਘ ਦੁਖਾਲੇ,
ਉਹ ਸਿੰਘ ਵੀ ਉਸੇ ਵਕਤ ਤਿਆਰ ਹੋ ਗਏ ਵਿਦਾਵਾ ਲਿਖਣ ਵਾਸਤੇ ਕਿ ਹੁਣ ਅਸੀਂ ਵੀ ਚੱਲੇ, ਜੇ ਮਾਤਾ ਜੀ ਤਿਆਰ ਹੋ ਗਏ ਨੇ ਫਿਰ ਅਸੀਂ ਵੀ ਚੱਲਦੇ ਹਾਂ। ਤੋ ਸਿੰਘ ਵੀ ਉਸ ਵਕਤ ਵਿਦਾਵਾ ਲਿਖਣ ਨੂੰ ਤਿਆਰ ਹੋ ਗਏ।
ਕਾਗਜ਼ ਦੀ ਕਲਮ ਰੋਸ਼ਨਾਏ,
ਕਲਗੀਧਰ ਨੇ ਵੀ ਆਪਣੇ ਕੋਲ ਕਾਗਜ਼ ਤੇ ਸ਼ਾਹੀ ਰਖਵਾ ਲਈ, ਕਲਮ ਰਖਵਾ ਲਈ, ਜਿਹਨੇ ਜਿਹਨੇ ਜਾਣਾ ਲਿਖ ਕੇ ਜਾਈ ਜਾਓ, ਵੀ ਅਸੀਂ ਤੁਹਾਡੇ ਸਿੱਖ ਨੀ, ਤੁਸੀਂ ਸਾਡੇ ਗੁਰੂ ਨੀ। ਕਾਗਜ਼ ਰਖਵਾ ਲਿਆ ਕੋਲ, ਸ਼ਾਹੀ ਤੇ ਕਲਮ ਰਖਵਾ ਲਈ, ਆਖਿਆ ਜਿਹਨੇ ਜਿਹਨੇ ਜਾਣਾ ਲਿਖ ਕੇ ਚਲੇ ਜਾਓ।
ਇਹ ਕਲਗੀਧਰ ਪਾਸ ਰਖਾਏ,
ਮਹਾਰਾਜ ਜੀ ਨੇ ਆਪਣੇ ਲਾਗੇ ਕਾਗਜ਼ ਕਲਮ ਤੇ ਸ਼ਾਹੀ ਦੀ ਦਵਾਤ ਰਖਵਾ ਲਈ।
ਲਾਗੇ ਲਿਖਣ ਵਿਦਾਵਾ ਸਾਰੇ, ਚਹਿ ਬਚਾਇਓ ਪ੍ਰਾਨਨ ਪਿਆਰੇ।
ਹੁਣ ਜਿੰਨੇ ਸਿੰਘ ਸਨ ਵਿਦਾਵਾ ਲਿਖਣ ਨੂੰ ਤਿਆਰ ਸਨ ਤੇ ਸਾਰੇ ਵਿਦਾਵਾ ਲਿਖਣਾ ਸ਼ੁਰੂ ਕਰ ਦਿੱਤਾ, ਸਭ ਨੇ ਲਿਖਣਾ ਸ਼ੁਰੂ ਕਰ ਦਿੱਤਾ ਵਿਦਾਵਾ, ਮਹਾਰਾਜ ਅਸੀਂ ਨੀ ਤੁਹਾਡੇ ਸਿੱਖ, ਤੁਸੀਂ ਸਾਡੇ ਗੁਰੂ ਨੀ। ਏਦਾਂ ਸਿੱਖੀ ਨੂੰ ਤਿਲਾਂਜਲੀ ਦੇ ਕੇ ਵਿਦਾਵਾ ਲਿਖ ਕੇ ਜਾਣ ਲੱਗੇ। ਵਾਰੀ ਵਾਰੀ ਸਾਰੇ ਸਿੱਖ ਲਿਖਦੇ ਜਾ ਰਹੇ ਨੇ, ਕਲਗੀਧਰ ਜੀ ਬੈਠੇ ਲਿਖਵਾ ਰਹੇ ਨੇ,
ਚਹਿ ਬਚਾਇਓ ਪ੍ਰਾਨਨ ਪਿਆਰੇ।
ਔਰ ਆਪਣੇ ਪ੍ਰਾਣਾਂ ਨੂੰ ਪਿਆਰੇ ਕਰਕੇ ਪ੍ਰਾਣ ਬਚਾਉਣਾ ਚਾਹੁੰਦੇ ਨੇ, ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਵਿਦਾਵਾ ਲਿਖ ਕੇ ਬਾਹਰ ਜਾਵਾਂਗੇ ਤੇ ਸਾਡੇ ਪ੍ਰਾਣ ਨਿਕਲ ਜਾਣੇ ਨੇ, ਇਹਨਾਂ ਦੋਖੀਆਂ ਨੇ ਸਾਡੇ ਤੇ ਹਮਲਾ ਕਰਕੇ ਸਾਨੂੰ ਮਾਰ ਮੁਕਾਉਣਾ ਹੈ। ਗੁਰੂ ਸਾਹਿਬ ਤਾਂ ਬਚਾਉਣਾ ਚਾਹੁੰਦੇ ਨੇ ਪਰ ਇਹ ਆਪ ਉਧਰ ਨੂੰ ਜਾ ਰਹੇ ਨੇ, ਇਸੇ ਕਰਕੇ ਗੁਰੂ ਸਾਹਿਬ ਜੀ ਲਿਖਵਾ ਰਹੇ ਨੇ ਇਹਨਾਂ ਦੇ ਪਾਸੋਂ।
ਮਾਂ ਕਸ਼ਟ ਸਭ ਤੋਂ ਤਬ ਹੋਵਾ,
ਬੜਾ ਵੱਡਾ ਭਾਰੀ ਮਾਂ ਕਸ਼ਟ ਹੋਇਆ ਉਸ ਵੇਲੇ ਸਾਰੇ ਸਿੰਘਾਂ ਨੂੰ, ਮਨ ਨਹੀਂ ਸੀ ਮੰਨਦਾ ਵਿਦਾਵਾ ਲਿਖਣ ਨੂੰ, ਪਰ ਬੜੀ ਵੱਡੀ ਭਾਰੀ ਮਜਬੂਰੀ ਦੇ ਵਿੱਚ ਲਿਖ ਰਹੇ ਹਨ। ਜਿਹੜਾ ਇਹਨਾਂ ਸਿੰਘਾਂ ਨੇ ਪ੍ਰਣ ਕੀਤਾ ਸੀ ਕਿ ਸਤਿਗੁਰੂ ਜੀ ਤੁਹਾਡੇ ਅੱਗੇ ਆਪਣਾ ਸਿਰ ਭੇਟ ਕਰਕੇ ਆਪਣੇ ਪ੍ਰਾਣ ਤਿਆਗਾਂਗੇ, ਉਹ ਪ੍ਰਣ ਅੱਜ ਭੁੱਖ ਦੇ ਦੁੱਖ ਕਰਕੇ ਹਾਰ ਗਏ ਨੇ, ਭੁੱਖ ਦੇ ਦੁੱਖ ਕਰਕੇ ਉਹ ਪ੍ਰਣ ਅੱਜ ਇਹਨਾਂ ਨੇ ਛੱਡ ਦਿੱਤਾ, ਤਿਆਗ ਦਿੱਤਾ ਹੈ।
ਗੁਰੂ ਤਜੇ ਮੈਂ ਤਜਿਓ ਸਰੀਰ,
ਕਹਿੰਦੇ ਸਤਿਗੁਰਾਂ ਨੂੰ ਤਜ ਦਿੱਤਾ ਪਰ ਆਪਣੇ ਸਰੀਰ ਨਹੀਂ ਤਿਆਗੇ। ਗੁਰੂ ਛੱਡ ਦਿੱਤਾ ਵਿਦਾਵਾ ਲਿਖ ਕੇ ਪਰ ਆਪਣਾ ਸਰੀਰ ਨੀ ਇਹਨਾਂ ਨੇ ਤਿਆਗਿਆ।
ਪਛਤਾਵਤ ਚਿਤ ਭਏ ਅਧੀਰ,
ਬੜਾ ਪਛਤਾਵਾ ਕਰਦੇ ਨੇ ਕਿ ਅਸੀਂ ਤਾਂ ਇਹ ਪ੍ਰਣ ਕੀਤਾ ਸੀ ਕਿ ਆਪਣਾ ਸਰੀਰ ਤਿਆਗ ਦਿਆਂਗੇ ਪਰ ਸਤਿਗੁਰਾਂ ਨੂੰ ਨਹੀਂ ਛੱਡਾਂਗੇ, ਪਰ ਅੱਜ ਸਾਨੂੰ ਉਲਟਾ ਕਰਨਾ ਪੈ ਰਿਹਾ, ਅਸੀਂ ਸਰੀਰ ਨੀ ਤਿਆਗੇ ਗੁਰੂ ਜੀ ਨੂੰ ਤਿਆਗ ਕੇ ਚੱਲੇ ਆ। ਕਹਿੰਦਾ ਇਹ ਸਿੰਘ ਮਨ ਚ ਬੜਾ ਭਾਰੀ ਪਛਤਾਵਾ ਕਰਦੇ ਨੇ,
ਭਿਖਿਆ ਪਰਸ ਪਰ ਲਿਖਤੇ ਜਾਏ,
ਇੱਕ ਦੂਜੇ ਨੂੰ ਵੇਖਾ ਵੇਖੀ ਲਿਖਦੇ ਚਲੇ ਜਾ ਰਹੇ ਹਨ।
ਹੋਏ ਉਦਾਸ ਗੁਰੂ ਲਿਖਵਾਏ,
ਸਤਿਗੁਰੂ ਜੀ ਵੀ ਬੜੇ ਉਦਾਸ ਹੋ ਕੇ ਬੈਠੇ ਨੇ, ਮੇਰੇ ਇਹ ਸਿੰਘ ਨੇ ਜਿਹੜੇ ਬਿਦਾਵਾ ਲਿਖ ਕੇ ਦੇ ਰਹੇ ਨੇ, ਮੈਂ ਜਿਨ੍ਹਾਂ ਨੂੰ ਆਪਣੇ ਹੱਥੀਂ ਸਾਜਿਆ, ਜਿਨ੍ਹਾਂ ਨੂੰ ਆਪਣੇ ਪੁੱਤਾਂ ਨਾਲੋਂ ਜ਼ਿਆਦਾ ਪਿਆਰ ਕੀਤਾ। ਕਲਗੀਧਰ ਜੀ ਵੀ ਬੜੇ ਉਦਾਸ ਨੇ ਵੀ ਬੀਜ ਰਹੇਗਾ ਵੀ ਕਿ ਖਤਮ ਹੋ ਜਾਏਗਾ। ਸਾਰੇ ਲਿਖੀ ਜਾ ਰਹੇ ਸੀ ਨਾ, ਲਿਖ ਲਿਖ ਕੇ ਦੇਈ ਜਾ ਰਹੇ ਸਨ ਬਿਦਾਵਾ। ਮਹਾਰਾਜ ਜੀ ਵੀ ਬੈਠੇ ਉਦਾਸ ਹੋਏ ਲਿਖਵਾ ਰਹੇ ਨੇ।
ਜਾਲੀ ਸਿੰਘ ਰਹੇ ਹੱਥ ਧਾਰ, ਨਹੀਂ ਲਿਖੇ ਗੁਰ ਕੀ ਨੇ ਉਚਾਰ।
ਖਾਲਸਾ ਜੀ, 40 ਸਿੰਘਾਂ ਨੇ ਬਿਦਾਵਾ ਨਹੀਂ ਲਿਖਿਆ, ਬਾਕੀ ਸਾਰਿਆਂ ਨੇ ਲਿਖ ਦਿੱਤਾ। ਆਮ ਕਰਕੇ ਸਾਡਾ ਇਤਿਹਾਸ ਜ਼ਿਆਦਾ ਸਾਨੂੰ ਸੁਣਾਇਆ ਜਾਂਦਾ ਵੀ 40 ਨੇ ਬਿਦਾਵਾ ਲਿਖਿਆ ਸੀ। ਦੋ ਵਾਰੀ ਬਿਦਾਵਾ ਲਿਖਣ ਦੀ ਕਥਾ ਆਉਂਦੀ। ਜਿਹੜਾ ਉਹ 40 ਨੇ ਬਿਦਾਵਾ ਲਿਖਿਆ ਸੀ ਨਾ, ਉਹ ਮੁਕਤਸਰ ਸਾਹਿਬ ਦੇ ਇਲਾਕੇ ਦੀ ਉਹ ਕਥਾ ਅੱਗੇ ਆਵੇਗੀ, ਜਦੋਂ ਉੱਥੇ ਜੰਗ ਹੋਇਆ ਵੀ ਉੱਥੇ ਵੀ ਇੱਕ ਵਾਰੀ ਬਿਦਾਵਾ ਲਿਖਿਆ ਗਿਆ ਸੀ। ਉਹ 40 ਨੇ ਪੜਵਾਇਆ ਸੀ, 40 ਸਿੰਘਾਂ ਨੇ, ਭਾਈ ਮਹਾਂ ਸਿੰਘ ਹੋਣਾ ਨੇ, ਮਾਝੇ ਦੇ ਸਿੱਖਾਂ ਨੇ ਬਿਦਾਵਾ ਦੇ ਦਿੱਤਾ ਸੀ ਸਾਰਿਆਂ ਨੇ, ਤੇ ਉਹ 40 ਸਿੰਘਾਂ ਨੇ ਪੜਵਾਇਆ ਸੀ ਉਹ ਬਿਦਾਵਾ। ਇਹ ਇਤਿਹਾਸ ਸੀ, ਪਰ ਇਤਿਹਾਸ ਹੁਣ ਹੋਰ ਢੰਗ ਦੇ ਨਾਲ ਬਦਲ ਕੇ ਸੁਣਾਇਆ ਜਾਂਦਾ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ 40 ਸਿੰਘਾਂ ਨੇ ਬਿਦਾਵਾ ਨਹੀਂ ਲਿਖਿਆ ਆਨੰਦਪੁਰ ਸਾਹਿਬ, ਬਾਕੀ ਸਭ ਨੇ ਲਿਖ ਦਿੱਤਾ। ਬਾਕੀ ਸਾਰਿਆਂ ਨੇ ਬਿਦਾਵਾ ਲਿਖ ਦਿੱਤਾ, ਪਰ 40 ਨੇ ਨਹੀਂ ਲਿਖਿਆ।
ਨਹੀਂ ਲਿਖਿਆ ਗੁਰ ਕੀ ਨੇ ਉਚਾਰ।
ਜਦੋਂ ਉਹਨਾਂ 40 ਨੇ ਬਿਦਾਵਾ ਨਹੀਂ ਨਾ ਲਿਖਿਆ, ਉਹਨਾਂ ਵੱਲ ਵੇਖ ਕੇ ਗੁਰੂ ਕਲਗੀਧਰ ਜੀ ਬੋਲੇ,
ਤੁਮ ਵੀ ਲਿਖੋ ਬਨੋ ਸਭ ਸੰਗੇ।
ਮਹਾਰਾਜ ਜੀ ਕਹਿੰਦੇ, ਭਾਈ ਤੁਸੀਂ ਕਿਉਂ ਖਲੋਤੇ ਹੋ, ਤੁਸੀਂ ਵੀ ਲਿਖ ਦਿਓ, ਤੁਸੀਂ ਵੀ ਆਪਣੇ ਸਾਥੀਆਂ ਦੇ ਸੰਗੀ ਬਣੋ, ਜਿਹੜੇ ਆ ਬਾਕੀ ਸਿੰਘ ਨੇ ਇਹਨਾਂ ਦੇ ਸਾਥੀ ਬਣ ਜਾਓ।
ਕਿਉਂ ਹੱਟ ਰਹੇ ਨਾ ਹੋਏ ਕਰੰਗੇ।
ਕਿਉਂ ਹੱਠ ਧਾਰਨ ਕਰਕੇ ਖਲੋਤੇ ਹੋ, ਸਾਰੇ ਕਰੰਗੀ ਕਿਉਂ ਨਹੀਂ ਹੋ ਜਾਂਦੇ, ਤੁਸੀਂ ਵੀ ਇਹਨਾਂ ਦੇ ਨਾਲ ਕਿਉਂ ਨਹੀਂ ਰਲ ਜਾਂਦੇ।
ਉਦੈ ਸਿੰਘ ਆਲਮ ਸਿੰਘ ਆਦਿ,
ਭਾਈ ਉਦੈ ਸਿੰਘ, ਭਾਈ ਆਲਮ ਸਿੰਘ ਵਰਗੇ 40 ਸਿੰਘਾਂ ਵਿੱਚੋਂ ਸਨ ਭਾਈ ਉਦੈ ਸਿੰਘ, ਭਾਈ ਆਲਮ ਸਿੰਘ ਆਦਿਕ।
ਹੁਣ ਭਿਖ ਕੈ ਬਿਸਮੈ ਜੰਬਾਦ।
ਮਹਾਰਾਜ ਜੀ ਦੇ ਬਚਨ ਸੁਣ ਸੁਣ ਕੇ ਹੈਰਾਨ ਹੋ ਰਹੇ ਨੇ।
ਕਹਿਣ ਲੱਗੇ ਹਮ ਲਿਖੈ ਨਾ ਕੋਈ, ਕਾਲੀ ਕਾਲ ਬਾਦੋਏ ਸੋਏ।
ਕਹਿਣ ਲੱਗੇ, ਸਤਿਗੁਰੂ ਅਸੀਂ ਨਹੀਂ ਲਿਖਣਾ। ਭਾਈ ਉਦੈ ਸਿੰਘ ਆਲਮ ਸਿੰਘ ਹੋਣੀ, ਭਾਈ ਦਇਆ ਸਿੰਘ ਧਰਮ ਸਿੰਘ ਹੋਣੀ ਕਹਿੰਦੇ, ਮਹਾਰਾਜ ਅਸੀਂ ਨਹੀਂ ਲਿਖਣਾ, ਹੁਣ ਤਾਂ ਇਹ ਜਿੰਨੀ ਘਾਲੀ ਘਾਲਣਾ ਉਹ ਸਾਡੀ ਸਾਰੀ ਘਾਲਣਾ ਵਿਅਰਥ ਚਲੀ ਜਾਏਗੀ, ਅਸੀਂ ਨਹੀਂ ਲਿਖ ਕੇ ਦੇ ਸਕਦੇ ਬਿਦਾਵਾ।
ਮਹਾਰਾਜ
ਤੁਸੀਂ ਸਾਡੇ ਦੋਵਾਂ ਲੋਕਾਂ ਦੇ ਸਹਾਈ ਹੋ, ਇਸ ਲੋਕ ਦੇ ਵੀ ਤੇ ਪਰਲੋਕ ਦੇ ਵੀ ਸਹਾਈ ਹੋ।
ਅਸ ਗੁਰ ਕੋ ਕਿਉਂ ਕਰ ਤਜ ਜਾਏ।
ਐਸੇ ਗੁਰਾਂ ਨੂੰ ਛੱਡ ਕੇ ਅਸੀਂ ਕਿਵੇਂ ਟੁਰ ਜਾਈਏ, ਜਿਹੜੇ ਸਾਡੇ ਦੋਵਾਂ ਜਹਾਨਾਂ ਦੇ ਸਹਾਈ ਗੁਰੂ ਨੇ, ਐਸੇ ਗੁਰੂ ਨੂੰ ਛੱਡ ਕੇ ਅਸੀਂ ਬਿਦਾਵਾ ਲਿਖ ਕੇ ਕਿਵੇਂ ਚਲੇ ਜਾਈਏ।
ਨਿਕਸੋ ਦੁਰਗ ਕੇ ਰਹੀਐ ਅੰਤਰ, ਹਮਨੇ ਛੋਣੈ ਸੰਗ ਨਿਰੰਤਰ।
ਮਹਾਰਾਜ ਜੀ ਤੁਸੀਂ ਆਨੰਦਪੁਰ ਸਾਹਿਬ ਚੋਂ ਨਿਕਲੋਗੇ ਕਿਲੇ ਵਿੱਚੋਂ, ਤੇ ਤੁਹਾਡੇ ਨਾਲ ਜਾਵਾਂਗੇ, ਤੇ ਜੇ ਨਹੀਂ ਜਾਓਗੇ ਤੇ ਤੁਹਾਡੇ ਨਾਲ ਇੱਥੇ ਅੰਦਰ ਹੀ ਰਹਾਂਗੇ, ਪਰ ਤੁਹਾਡਾ ਸਾਥ ਨਹੀਂ ਛੱਡ ਕੇ ਜਾਵਾਂਗੇ। ਮਹਾਰਾਜ ਤੁਹਾਡੀ ਸ਼ਰਨ ਛੱਡ ਕੇ ਨਹੀਂ ਜਾਵਾਂਗੇ।
ਇੱਕ ਦੋ ਵਾਰ ਕਰੋ ਗੁਰ ਫੇਰ।
ਮਹਾਰਾਜ ਜੀ ਨੇ ਇੱਕ ਦੋ ਵਾਰ ਫੇਰ ਕਿਹਾ ਇਹਨਾਂ ਨੂੰ, ਸਿੰਘੋ ਵੇਖ ਲਓ ਤੁਸੀਂ ਵੀ ਲਿਖ ਦਿਓ। ਇੱਕ ਦੋ ਵਾਰ ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ,
ਕਿਉਂ ਤੁਮ ਲਿਖੋ ਨਾ ਲਾਵੋ ਦੇਰ।
ਮਹਾਰਾਜ ਜੀ ਕਹਿੰਦੇ, ਕਿਉਂ ਨਹੀਂ ਲਿਖਦੇ ਬਈ, ਤੁਸੀਂ ਕਿਉਂ ਦੇਰੀ ਲਾਉਂਦੇ ਹੋ, ਤੁਸੀਂ ਵੀ ਲਿਖ ਦਿਓ।
ਹੱਥ ਜੋੜ ਸਭ ਕਰੀ ਪ੍ਰਣਾਮ।
ਮਹਾਰਾਜ ਜੀ ਦੇ ਅੱਗੇ ਨਾ ਹੱਥ ਜੋੜ ਕੇ ਸਾਰਿਆਂ ਨੇ ਪ੍ਰਣਾਮ ਕੀਤੀ।
ਹਮ ਤੋ ਰਹਿ ਆਪ ਕੀ ਸ਼ਾਮ।
ਕਹਿੰਦੇ, ਮਹਾਰਾਜ ਅਸੀਂ ਤਾਂ ਤੁਹਾਡੀ ਸ਼ਰਨ ਵਿੱਚ ਹੀ ਰਹਾਂਗੇ।
ਦਇਆ ਸਿੰਘ ਤੇ ਆਦਿਕ ਪੰਜ,
ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜਿਹੜੇ ਪਹਿਲੇ ਪੰਜ ਪਿਆਰੇ ਸਨ,
ਜੋ ਮੁਕਤੇ ਸਿੱਖੀ ਸੰਚ।
ਇਹਨਾਂ ਪੰਜਾਂ ਪਿਆਰਿਆਂ ਤੋਂ ਬਾਅਦ ਜਿਹਨਾਂ ਪੰਜਾਂ ਨੇ ਅੰਮ੍ਰਿਤ ਛਕਿਆ ਸੀ, ਉਹ ਪੰਜ ਮੁਕਤਿਆਂ ਦਾ ਉਹਨਾਂ ਨੂੰ ਮਹਾਰਾਜ ਜੀ ਨੇ ਕਿਤਾਬ ਦਿੱਤਾ, ਉਹ ਵੀ ਨਾਲ ਰਹੇ।
ਦਸ ਇਹ ਰਹੇ ਤਜ ਸਿੱਖ ਔਰ,
ਦਸ ਤਾਂ ਇਹ ਸਨ ਬਾਕੀ ਹੋਰ ਜਿਹੜੇ ਨਾਲ ਸਿੰਘ ਹਨ
ਉਹਦੇ ਸਿੰਘ ਆਦਿਕ ਪੱਟ ਮੋਰ
ਭਾਈ ਉਹਦੇ ਸਿੰਘ ਆਲਮ ਸਿੰਘ ਬਾਬਾ ਬਚਿੱਤਰ ਸਿੰਘ ਵਰਗੇ 30 ਸਿੰਘ ਹੋਰ ਸਨ
40 ਸਿੰਘ ਨਹੀਂ ਤਬ ਲਿਖੇ
ਇਹ ਜਿਹੜੇ 40 ਸਿੰਘ ਸਨ ਇਹਨਾਂ ਨੇ ਵਿਦਾਵਾ ਨਹੀਂ ਲਿਖਿਆ ਉਸ ਵੇਲੇ
ਪਰ ਸਭਨ ਲਈ ਕਦੀ ਨਸ ਪਿੱਕੇ
ਬਾਕੀ ਸਾਰਿਆਂ ਨੇ ਉਸ ਵੇਲੇ ਵਿਦਾਵਾ ਲਿਖ ਦਿੱਤਾ ਹੈ
ਰੇ ਬੀਜ ਔਰ ਗੁਰੂ ਵਿਚਾਰਾ ਬਦੈ ਪੰਤ ਪੁਨ ਮੋਏ ਉਦਾਰਾ
ਜਦੋਂ 40 ਨੇ ਨਹੀਂ ਨਾ ਲਿਖਿਆ ਬਦਾਵਾ ਤੇ ਕਲਗੀਧਰ ਜੀ ਮਨ ਚ ਖੁਸ਼ ਵੀ ਹੋਏ ਚਲੋ ਬੀਜ ਰਹਿ ਗਿਆ ਬੀਜ ਰਹਿ ਗਿਆ 40 ਸਿੰਘ 40 ਨਰ ਇਹ ਬੀਜ ਖਾਲਸਾ ਦਸਵੇਂ ਪਾਤਸ਼ਾਹ ਦੇ ਬਚਨ ਵੀ ਨੇ ਕਲਗੀਧਰ ਨੇ ਆਪਣੀ ਕਲਮ ਨਾਲ ਲਿਖੇ ਨੇ ਸਰਬਲੋਕ ਪ੍ਰਕਾਸ਼ ਗ੍ਰੰਥ ਵਿੱਚ 40 ਨਰ ਇਹ ਬੀਜ ਖਾਲਸਾ ਮੁਕਤੇ ਪਾਵਨ ਸਿੰਘ ਬਲੀ ਇਹ ਬੀਜ ਹੈ ਖਾਲਸੇ ਦਾ ਕਹਿੰਦੇ ਬੀਜ ਰਹਿ ਗਿਆ ਚਲੋ ਕੋਈ ਨੀ ਪੰਥ ਫਿਰ ਵੱਧ ਜਾਏਗਾ ਜੇ ਬੀਜ ਹੀ ਖਤਮ ਹੋ ਜਾਵੇ ਫਿਰ ਨੀ ਨਾ ਗੱਲ ਬਣਦੀ ਕਹਿੰਦੇ ਬੀਜ ਰਹਿ ਗਿਆ ਚਲੋ ਬੀਜ ਤੋਂ ਪੰਥ ਹੋਰ ਵੱਧ ਜਾਏਗਾ
ਓਏ ਸਾਬਤ ਰਣ ਜੂ ਜੈ ਜੋਏ ਅਵਨੀ ਰਾਜ ਭੋਗਿਆ ਸੋਏ
ਸਾਬਤ ਹੋ ਜਾਏਗਾ ਮੇਰਾ ਪੰਥ ਰਣ ਵਿੱਚ ਜੂਝੇਗਾ ਔਰ ਉਹਨਾਂ ਮੇਰੇ ਪੰਥ ਨੂੰ ਮੇਰੇ ਖਾਲਸੇ ਨੂੰ ਸਾਰੀ ਧਰਤੀ ਦਾ ਅਵਣੀ ਦਾ ਰਾਜ ਪ੍ਰਾਪਤ ਹੋਵੇਗਾ
ਕਾਗਜ਼ ਲਿਖੇ ਜੇਬ ਲੈ ਡਾਰਾ
ਬਦਾਵਾ ਲਿਖਿਆ ਸੀ ਨਾ ਉਹ ਮਹਾਰਾਜ ਜੀ ਨੇ ਆਪਣੀ ਜੇਬ ਦੇ ਵਿੱਚ ਪਾ ਲਿਆ
ਬੋਰ ਵਕੀਲ ਪਾਸਕਾਰਾ
ਉਹ ਜਿਹੜੇ ਵਕੀਲ ਸਨ ਆਏ ਹੋਏ ਚਿੱਠੀਆਂ ਲੈ ਕੇ ਕਸਮਾਂ ਦੀਆਂ ਉਹਨਾਂ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ
ਸਭ ਕੀ ਆਨ ਕਰੀ ਲਿਖ ਜੋਏ
ਮਹਾਰਾਜ ਜੀ ਨੇ ਉਹਨਾਂ ਦੀਆਂ ਸਾਰਿਆਂ ਦੀਆਂ ਜਿਹੜੀਆਂ ਆਨ ਕੀਤੀਆਂ ਕਸਮਾਂ ਕੀਤੀਆਂ ਹੋਈਆਂ ਲਿਖਤੀ ਰੂਪ ਚ ਭੇਜੀਆਂ ਹੋਈਆਂ ਸਨ
ਕਾਗਜ਼ ਹਮਕੋ ਦੀ ਜੈ ਸੋਏ
ਮਹਾਰਾਜ ਜੀ ਨੇ ਆਖਿਆ ਲਿਆਓ ਬਈ ਇਹ ਸਾਰੇ ਕਾਗਜ਼ ਸਾਨੂੰ ਦੇ ਦਿਓ
ਕਹਿਲੂਰੀ ਆਦਿਕ ਸਭ ਲਿਖਿਓ
ਜਿਹੜਾ ਕਾਗਜ਼ ਰਾਜੇ ਭੀਮ ਚੰਦ ਕਹਿਲੂਰੀ ਨੇ ਲਿਖਿਆ ਹੋਇਆ ਸੀ
ਸੋ ਕਾਗਜ਼ ਕਰ ਮੈਂ ਲੈ ਪਿਖਿਓ
ਉਹ ਕਾਗਜ਼ ਹੱਥ ਵਿੱਚ ਲੈ ਕੇ ਮਹਾਰਾਜ ਜੀ ਨੇ ਵੇਖਿਆ ਤੇ ਪੜ੍ਹਿਆ ਹੈ
ਹੁਣ ਔਰੰਗ ਤੋਂ ਲਿਖਿਓ ਮੰਗਾਇਓ
ਜਿਹੜਾ ਔਰੰਗਜ਼ੇਬ ਨੇ ਲਿਖਿਆ ਸੀ ਕਾਗਜ਼ ਉਹ ਵੀ ਮਹਾਰਾਜ ਜੀ ਨੇ ਆਪਣੇ ਹੱਥ ਵਿੱਚ ਲੈ ਕੇ ਪੜ੍ਹਿਆ ਹੈ
ਸੰਭਾਲ ਜੇਬ ਮੈਂ ਪਾਇਓ
ਔਰ ਮਹਾਰਾਜ ਜੀ ਨੇ ਸੰਭਾਲ ਕੇ ਨਾ ਇਹ ਕਾਗਜ਼ ਦੋਵੇਂ ਆਪਣੀ ਜੇਬ ਦੇ ਵਿੱਚ ਪਾ ਲਏ ਜਿਹੜਾ ਸਿੰਘਾਂ ਨੇ ਬਦਾਵਾ ਲਿਖਿਆ ਉਹ ਵੀ ਔਰ ਆਹ ਜਿਹੜੇ ਕਾਗਜ਼ ਸਨ ਇਹ ਵੀ ਮਹਾਰਾਜ ਜੀ ਨੇ ਆਪਣੇ ਜੇਬ ਚ ਪਾ ਲਏ
ਸਭ ਤੋਂ ਕਹਿਓ ਤਿਆਰ ਹੋਏ ਜਾਓ ਨਿਕਸੋ ਮਹਿਰ ਭਲੇ ਮਗ ਪਾਵੋ
ਮਹਾਰਾਜ ਜੀ ਨੇ ਸਭ ਨੂੰ ਕਹਿ ਦਿੱਤਾ ਭਾਈ ਤਿਆਰ ਹੋਵੋ ਹੁਣ ਆਪਾਂ ਆਨੰਦਪੁਰ ਸਾਹਿਬ ਨਗਰ ਛੱਡ ਕੇ ਚੱਲਣਾ ਹੈ ਹੁਕਮ ਕਰ ਦਿੱਤਾ ਸਭ ਨੂੰ ਚੱਲੋ ਬਈ ਤੁਹਾਡੀ ਮਰਜ਼ੀ ਨਾਲ ਚੱਲੇ ਹਾਂ ਹੁਣ ਜਿਹੜਾ ਨੁਕਸਾਨ ਹੋਣਾ ਉਹਦੀ ਜ਼ਿੰਮੇਵਾਰੀ ਹੁਣ ਤੁਹਾਡੀ ਹੈ ਤੁਸੀਂ ਲਿਖ ਕੇ ਦੇ ਦਿੱਤਾ ਬਦਾਵਾ ਹੁਣ ਚੱਲੋ ਆਨੰਦਪੁਰ ਸਾਹਿਬ ਚੋਂ ਜਿੱਧਰ ਰਸਤਾ ਮਿਲਦਾ ਨਿਕਲ ਕੇ ਚੱਲੋ
ਤੰਬੂ ਦੀਰਗ ਅਲਪ ਬਨਾਤੇ
ਗੁਰੂ ਘਰ ਦੇ ਵਿੱਚ ਜਿਹੜੇ ਤੰਬੂ ਸਨ ਵਧੀਆ ਵਧੀਆ ਕਨਾਤਾਂ ਸਨ
ਨਾਨਾ ਚਿੱਤਰ ਚ ਬਣੀ ਕਨਾਤੇ
ਨਾਨਾ ਪ੍ਰਕਾਰ ਦੀ ਚਿੱਤਰਕਾਰੀ ਕੀਤੀ ਹੋਈ ਸੀ
ਇੱਕ ਥਲ ਕਰਕੇ ਆਗ ਲਗਾਏ ਬਸਤਰ ਆਦਿਕ ਸਭ ਦੀਏ ਜਲਾਏ
ਸਾਰਾ ਕੁਝ ਇਕੱਠਾ ਕਰਵਾ ਕੇ ਮਹਾਰਾਜ ਜੀ ਨੇ ਅੱਗ ਲਵਾ ਦਿੱਤੀ ਵੀ ਸਾਰੇ ਤੰਬੂ ਕਨਾਤਾਂ ਜਿੰਨੇ ਵਧੀਆ ਬਸਤਰ ਆਦਿਕ ਸਨ ਸਾਰਾ ਕੁਝ ਮਹਾਰਾਜ ਜੀ ਨੇ ਇਕੱਠਾ ਕਰਵਾ ਕੇ ਅੱਗ ਲਵਾ ਦਿੱਤੀ
ਬਚਿਓ ਖਜ਼ਾਨਾ ਜੇ ਤੱਕ ਛੇਕ
ਜਿਹੜਾ ਖਜ਼ਾਨਾ ਬਚਿਆ ਸੀ ਮਹਾਰਾਜ ਜੀ ਦੇ ਕੋਲ
ਪਾਇਓ ਸਤਦਰ ਬਿਕਾ ਅਸ਼ੇਕ
ਸਤਲੁਜ ਦਰਿਆ ਵਿੱਚ ਮਹਾਰਾਜ ਜੀ ਨੇ ਰੋੜ ਦਿੱਤਾ ਆਖਿਆ ਇਹ ਵੀ ਨੀ ਲੈ ਕੇ ਜਾਣਾ
ਬਾਸਨ ਕੰਚਨ ਰਜਤ ਕੇ ਪੀਤਰ
ਸੋਨੇ ਚਾਂਦੀ ਤੇ ਪਿੱਤਲ ਦੇ ਭਾਂਡੇ ਸਨ
ਚਾਰ ਦੀਏ ਸਭ ਜਲ ਕੇ ਪੀਤਰ
ਸਾਰੇ ਸਤਲੁਜ ਦਰਿਆ ਦੇ ਪਾਣੀ ਦੇ ਵਿੱਚ ਪਾ ਦਿੱਤੇ ਹਨ
ਕਿਤਕ ਵਸਤ ਗਾਡੀ ਵਿੱਚ ਧਰਨੇ
ਕਈ ਵਸਤੂਆਂ ਜਿਹੜੀਆਂ ਸਨ ਉਹ ਜ਼ਮੀਨ ਦੇ ਵਿੱਚ ਖੋਦ ਕੇ ਜ਼ਮੀਨ ਵਿੱਚ ਗੱਡ ਦਿੱਤੀਆਂ
ਵੈਰ ਨਰਾ ਕੀ ਕਛ ਅਰੀ ਧਰਨੇ
ਕੋਈ ਵਸਤੂ ਬਾਹਰ ਦੀ ਰੱਖੀ ਕੇ ਦੁਸ਼ਮਣ ਆਵੇ ਤੇ ਉਹਨਾਂ ਨੂੰ ਆਨੰਦਪੁਰ ਸਾਹਿਬ ਚੋਂ ਕੁਝ ਨਾ ਮਿਲੇ ਦੁਸ਼ਮਣ ਦੇ ਲੁੱਟਣ ਵਾਸਤੇ ਕੋਈ ਵਸਤੂ ਮਹਾਰਾਜ ਜੀ ਨੇ ਨਗਰ ਚ ਨਹੀਂ ਰਹਿਣ ਦਿੱਤੀ ਘਰ ਵਿੱਚ ਨਹੀਂ ਰਹਿਣ ਦਿੱਤੀ ਸਾਰੀਆਂ ਵਸਤੂਆਂ ਜਿਹੜੀਆਂ ਵਸਤੂਆਂ ਬਹੁਤੀਆਂ ਜ਼ਮੀਨ ਚ ਗੜਾ ਦਿੱਤੀਆਂ ਮਾਇਆ ਆਦਿਕ ਜਿਹੜੀ ਸੀ ਸੋਨੇ ਚਾਂਦੀ ਦੇ ਭਾਂਡੇ ਉਹ ਮਹਾਰਾਜ ਜੀ ਨੇ ਦਰਿਆ ਦੇ ਪਾਣੀ ਵਿੱਚ ਰੋੜ ਦਿੱਤੇ ਜਿੰਨੇ ਵਸਤਰ ਆਦਿਕ ਸਨ ਤੰਬੂ ਕਨਾਤਾਂ ਤੰਬੂ ਮਹਾਰਾਜ ਜੀ ਕੋਲ ਬੜਾ ਕੀਮਤੀ ਸੀ ਜੋ ਮਹਾਰਾਜ ਜੀ ਕੋਲ ਕਾਬਲ ਤੋਂ ਬਣ ਕੇ ਆਇਆ ਸੀ ਬੜਾ ਸੁੰਦਰ, ਉਹ ਸਾਰੇ ਮਹਾਰਾਜ ਜੀ ਨੇ ਅੱਗ ਲਵਾ ਕੇ ਸਾੜ ਦਿੱਤੇ।
ਮਹਿਰ ਨਾ ਰਾਖੀ ਕੱਛ ਅਰੀ ਹਰਨੇ, ਅਗਨ ਕੇ ਜਲ ਮੈਂ ਧਰਨ ਗਡਾਏ।
ਕੋਈ ਵਸਤੂ ਨੀ ਰੱਖੀ ਦੁਸ਼ਮਣ ਦੇ ਹਰਨ ਵਾਸਤੇ, ਮਹਾਰਾਜ ਜੀ ਨੇ ਜਾਂ ਅੱਗ ਚ ਸਾੜ ਦਿੱਤੀਆਂ ਵਸਤੂਆਂ, ਜਾਂ ਪਾਣੀ ਵਿੱਚ, ਜਾਂ ਧਰਤੀ ਚ ਗੱਡ ਦਿੱਤੀਆਂ।
ਸੋ ਸਭ ਦਫ਼ਤਰ ਪਰ ਲਿਖਵਾਏ।
ਸਾਰੀਆਂ ਚੀਜ਼ਾਂ ਮਹਾਰਾਜ ਜੀ ਨੇ ਵਾਯੂ, ਅਗਨੀ, ਧਰਤੀ ਤੇ ਜਲ ਦੇ ਦਫ਼ਤਰ ਵਿੱਚ ਲਿਖਵਾ ਦਿੱਤੀਆਂ ਵੀ ਇਹ ਚੀਜ਼ਾਂ ਤੈਨੂੰ ਸੌਂਪ ਰਹੇ ਹਾਂ, ਸਮਾਂ ਆਉਣ ਤੇ ਸਾਡਾ ਖਾਲਸਾ ਤੇਰੇ ਕੋਲੋਂ ਲੈ ਲਵੇਗਾ। ਉਹਨਾਂ ਦੇ ਦਫ਼ਤਰ ਦੇ ਵਿੱਚ ਮਹਾਰਾਜ ਜੀ ਨੇ ਲਿਖਵਾ ਦਿੱਤੀਆਂ।
ਤਿਨਕੇ ਨਾਮ ਲਿਖੀ ਸਭ ਵਸਤੂ,
ਸਾਰੀਆਂ ਵਸਤੂਆਂ ਉਹਨਾਂ ਦੇ ਨਾਮ ਲਿਖ ਦਿੱਤੀਆਂ ਹਨ।
ਥਾਨ ਥਾਨ ਪ੍ਰਤੀ ਸੌਂਪ ਸਮਸਤੂ,
ਥਾਨ ਥਾਨ ਪ੍ਰਤੀ ਸਾਰੀਆਂ ਵਸਤੂਆਂ ਮਹਾਰਾਜ ਜੀ ਨੇ ਸੌਂਪ ਦਿੱਤੀਆਂ।
ਤੀਜਨ ਸ਼ਸਤਰ ਸਕਲ ਕਢਵਾਏ, ਸਿੰਘਨ ਕੇ ਅੰਗਨ ਲਗਵਾਏ।
ਜਿਹੜੇ ਵਧੀਆ ਵਧੀਆ ਹਥਿਆਰ ਸਨ, ਤਿੱਖੇ ਤਿੱਖੇ ਸ਼ਸਤਰ ਸਨ, ਉਹ ਸ਼ਸਤਰ ਮਹਾਰਾਜ ਜੀ ਨੇ ਖਜ਼ਾਨੇ ਚੋਂ ਕਢਵਾ ਕੇ ਸਿੰਘਾਂ ਦੇ ਗਾਤਰੇ ਪਵਾ ਦਿੱਤੇ। ਆਖਿਆ, ਸਿੰਘੋ ਇਹ ਤੁਸੀਂ ਆਪਣੇ ਗਾਤਰੇ ਸਜਾਓ। ਵਧੀਆ ਵਧੀਆ ਸ਼ਸਤਰ, ਵਧੀਆ ਵਧੀਆ ਹਥਿਆਰ ਜਿਹੜੇ ਸਨ, ਉਹ ਸਿੰਘਾਂ ਦੇ ਗਾਤਰੇ ਪਵਾ ਦਿੱਤੇ ਹਨ।
ਸ੍ਰੀ ਮੁਖ ਸਭ ਕੋ ਫੁਰਮਾਏ,
ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰਿਆਂ ਪ੍ਰਤੀ ਫੁਰਮਾਇਆ।
ਨਿਕਸੋ ਰਾਤ ਮਹਾਤਮ ਛਾਏ,
ਆਖਿਆ ਖਾਲਸਾ ਜੀ ਦਿਨੇ ਨਾ ਜਾਇਆ ਜੇ, ਰਾਤ ਨੂੰ ਨਿਕਲਣਾ ਹੈ, ਤੇ ਰਾਤ ਦਾ ਜਦੋਂ ਸਮਾਂ ਹੋਵੇਗਾ ਉਦੋਂ ਆਨੰਦਪੁਰ ਸਾਹਿਬ ਚੋਂ ਨਿਕਲਣਾ ਹੈ। ਸਵੇਰ ਹੁੰਦਿਆਂ ਤੱਕ, ਦਿਨ ਚੜ੍ਹਦਿਆਂ ਤੱਕ ਦੂਰ ਤਾਂ ਹੀ ਨਿਕਲ ਜਾਇਓ ਜੇ ਨੇੜੇ ਤੇੜੇ ਨਾ ਦਿਸਿਆ ਜੇ, ਜਿੱਧਰ ਕਿਸੇ ਨੂੰ ਰਸਤਾ ਮਿਲੇ ਨਿਕਲ ਜਾਇਆ ਜੇ। ਇਹ ਨਾ ਵੇਖਿਓ ਜੇ ਇੱਕ ਦੂਜੇ ਦਾ ਪਿੱਛਾ ਕਰਨਾ, ਜਿੱਧਰ ਨੂੰ ਰਸਤਾ ਨਿਕਲੇ ਨਿਕਲ ਜਾਇਆ ਜੇ, ਦੂਰ ਸਵੇਰ ਹੁੰਦਿਆਂ ਤੱਕ ਨਿਕਲ ਜਾਇਆ ਜੇ।
ਸਾਵਧਾਨ ਹੋ ਜੋ ਮਨਸੂਰ,
ਫਿਰ ਵੀ ਮਹਾਰਾਜ ਜੀ ਸੁਚੇਤ ਕਰ ਰਹੇ ਨੇ, ਖਾਲਸਾ ਜੀ ਹਮਲਾ ਹੋਣਾ ਤੁਹਾਡੇ ਤੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਸਾਵਧਾਨ ਹੋ ਕੇ ਰਹਿਣਾ, ਸਾਰਿਆਂ ਨੇ ਤਿਆਰ ਬਰ ਤਿਆਰ ਹੋ ਕੇ ਰਹਿਣਾ ਹੈ।
ਇੱਕੀ ਸੈ ਕੋਸਨ ਲਗ ਰਾਜੋ,
ਇਹਨਾਂ ਤੁਰਕਾਂ ਦਾ ਰਾਜ ਖਾਲਸਾ ਜੀ 2100 ਕੋ, 2100 ਸੈ ਕੋਸਨ ਦਾ ਮਤਲਬ 2100 ਕੋ, 2100 ਕੋ ਰਾਜ ਹੈ ਇਹਨਾਂ ਤੁਰਕਾਂ ਦਾ।
ਅਪਰ ਕਹਾਂ ਲਗ ਗਿਣੇ ਸਮਾਜੋ,
ਹੋਰ ਕਿੱਥੇ ਤੱਕ ਇਹਨਾਂ ਦਾ ਸਮਾਜ ਗਿਣੀਏ। ਭਾਈ ਸਾਹਿਬ ਜੀ ਇੱਥੇ ਆਪਣੇ ਵੱਲੋਂ ਵਿਚਾਰ ਦੇ ਰਹੇ ਨੇ, ਭਾਈ ਸੰਤੋਖ ਸਿੰਘ ਜੀ ਕਹਿੰਦੇ 2100 ਕੋਹ ਤੱਕ ਇਹਨਾਂ ਤੁਰਕਾਂ ਦਾ ਰਾਜ ਹੈ, ਹੋਰ ਇਹਨਾਂ ਦਾ ਕਿੰਨਾ ਰਾਜ ਸਮਾਜ, ਉਹ ਕਿੱਥੋਂ ਤੱਕ ਗਿਣੀਏ।
ਸੈਨ ਕੋਸ਼ੀਆਂ ਗਨ ਜਿਸ ਪਾਸੇ,
ਐਸਾ ਬਾਦਸ਼ਾਹ ਜਿਹਦੇ ਕੋਲ 22 ਲੱਖ ਫੌਜ ਸੀ, 50,000 ਤੋਂ ਵੀ ਵੱਧ ਵੱਡੀਆਂ ਤੋਪਾਂ ਸਨ, ਰਹਿਕਲੇ ਸਨ, ਜੰਜੈਲਾਂ ਸਨ,
ਅਵਰੰਗ ਬਲਰਾਸੀ,
ਇਹੋ ਜਿਹਾ ਵੱਡਾ ਬਾਦਸ਼ਾਹ ਔਰੰਗਜ਼ੇਬ ਆਖਰਕਾਰ ਪਚ ਕੇ ਹਾਰ ਗਿਆ, ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਆਪਣੇ ਬਲ ਨਾਲ ਆਨੰਦਪੁਰ ਸਾਹਿਬ ਖਾਲੀ ਨਹੀਂ ਕਰਾ ਸਕਿਆ।
ਬੋਲੇ ਸੋਨਿਆ,
ਮਿੰਨਤਾਂ ਕਰਕੇ ਜੋੜ ਜੋੜ ਕੇ ਹੱਥ ਆਨੰਦਪੁਰ ਸਾਹਿਬ ਖਾਲੀ ਕਰਾਇਆ, ਆਪਣੀ ਤਾਕਤ ਨਾਲ, ਆਪਣੀਆਂ ਤੋਪਾਂ ਦੇ ਜ਼ੋਰ ਨਾਲ 10 ਲੱਖ ਫੌਜ ਕੋਈ ਥੋੜੀ ਨਹੀਂ ਹੁੰਦੀ। ਏਡੀ ਵੱਡੀ ਫੌਜ ਭੇਜਣ ਦੇ ਨਾਲ ਮਹਾਰਾਜ ਜੀ ਕੋਲੋਂ ਆਨੰਦਪੁਰ ਸਾਹਿਬ ਖਾਲੀ ਨਹੀਂ ਕਰਵਾ ਸਕਿਆ।
ਆਨੰਦਪੁਰ ਕੇ ਛੁਡਾਵਨ,
ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਕੋਲੋਂ ਛੁਡਾਉਣ ਵਾਸਤੇ
ਸਭ ਗਿਰਪਤੀ ਕੋ ਦਲ ਚੜ ਆਵਨ,
ਸਾਰੇ ਪਹਾੜੀ ਰਾਜਿਆਂ ਦਾ ਦਲ ਚੜ ਕੇ ਆਇਆ, ਪਹਾੜੀ ਰਾਜਿਆਂ ਦੀਆਂ ਫੌਜਾਂ ਚੜ ਕੇ ਆਈਆਂ ਹਨ।
ਮੂਰਖ ਲਾਏ ਲੈ ਬਲ ਹਾਰੇ,
ਮੂਰਖ ਬਲ ਲਾ ਕੇ ਹਾਰ ਗਏ, ਥੱਕ ਗਏ, ਪਰ ਮਹਾਰਾਜ ਜੀ ਕੋਲੋਂ ਸ੍ਰੀ ਆਨੰਦਪੁਰ ਸਾਹਿਬ ਖਾਲੀ ਨਹੀਂ ਕਰਾ ਪਾਏ।
ਦੇਸ਼ ਵਿਦੇਸ਼ ਸੂਰਮਾ ਸਾਰੇ,
ਕਿੰਨਿਆਂ ਦੇਸ਼ਾਂ ਵਿਦੇਸ਼ਾਂ ਦੇ ਸੂਰਮੇ ਇਕੱਠੇ ਕਰਕੇ ਲਿਆਏ ਹਨ।
ਕਿਸ ਕੋ ਬਲ ਲੈ ਚਲੇ ਕਦਾਏ,
ਕਿਸੇ ਦਾ ਕੋਈ ਬਲ ਕੋਈ ਜ਼ੋਰ ਮਹਾਰਾਜ ਜੀ ਤੇ ਨਹੀਂ ਚੱਲ ਸਕਿਆ।
ਪਚ ਪਚ ਬੈਠੇ ਰਿਪ ਸਮਦਾਏ,
ਸਾਰੇ ਦੁਸ਼ਮਣ ਪਚ ਪਚ ਕੇ ਹਾਰ ਕੇ ਬਹਿ ਗਏ, ਥੱਕ ਕੇ ਬਹਿ ਗਏ।
ਨਹੀਂ ਧੂਣ ਛੋੜੀ ਕਿਸ ਕਾਲ,
ਪਰ ਸਤਿਗੁਰੂ ਜੀ ਨੇ ਕਿਸੇ ਸਮੇਂ ਆਨੰਦਪੁਰ ਸਾਹਿਬ ਨਹੀਂ ਛੱਡਿਆ। ਪਹਿਲਾਂ ਵੀ ਪਹਾੜੀ ਰਾਜੇ ਆਉਂਦੇ ਰਹੇ, ਪਰ ਮਹਾਰਾਜ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਤਿਆਗਿਆ।
ਰੱਖਿਓ ਆਪਣਾ ਤੇਜ ਵਿਸਾਲ,
ਗੁਰਦੇਵ ਨੇ ਆਪਣਾ ਤੇਜ अपना जलाल अपना प्रताप इतना जाहर करके प्रगट करके रखिया है।
सिख सखा को बायू ना ताते,
मेरे गुरुदेव ने अपने सिख सखावां नूं तत्ती वाह नहीं लगन दिती।
सुखत सुखत ना दे राते,
पर दुश्मना नूं सुख दी रात नहीं सौण दिता। दुश्मना नूं एक सुख दी रात नहीं सौण दिता।
गिर के जन राजे जो समदाए, अपन तेज तर रखे दबाए।
जिन्हें पहाड़ी राजे सन नेड़े तेड़े गुआंडी राजे किसे दा प्रताप उबरन नहीं दिता। सब नूं महाराज जी ने अपने प्रताप थले अपने जलाल थले दबा के रखिया।
गुरु बहादुर बड़े बड़े रिप दस लाख ना टूके नेरे।
सतगुरु जी एहो जे महान बहादुर ते वड्डियां तो वड्डे वीर योधे ने के दस लाख फौज होण दे बावजूद भी दुश्मन महाराज जी दे नेड़े नहीं टुक सकिया। दूर दूर ही डेरे पाए हुए, आनंदपुर साहब दे नेड़े नहीं आए।
कोस कोस लग दूर टिकाए,
कोहां तक दूर बैठे रहे। जे कोई नेड़े आया भी ना, एक वेरी पिछे कथा सुनी है, गुरुदेव दे तीर गए उथो उसे वेले अपना डेरा चुका के और पासे चले गए, मारे जांगे। दूर दूर को तक नेड़े देड़े नगर विच नजर नहीं आए। किन्ना बल होवेगा सतगुरां दा, किन्ना पै होवेगा दुश्मन दे मन विच। इथो आपां अंदाजा ला सकते हैं कि दस लाख फौज होवे ते महाराज जी दे नाल मुठ्ठी भर सिंह होण सैकड़ियां दी गिणती च, और वो दस लाख फौज दे अंदर हिम्मत नहीं पई कि आनंदपुर साहब दे कोल आके महाराज जी दे उत्ते हमला कर सकदे।
बोले सोनिया कोस कोस लग दूर टिकाए, मार हजारों वीर खपाए।
कोहां तक दूर दुश्मना नूं रखिया, और बड़े बड़े योधे जेडे चढ़ के आउंदे सन उन्हां नूं मार के मिट्टी च गर्क करके रख दिता।
सो प्रब आप दुर्ग को छोड़ चयो प्याना दक्षिण ओर।
ऐसे प्रभु जी हुण जे चले ने ते किसे दे डर करके नहीं चले, किसे दे पै करके नहीं चले। महाराज जी अपनी स्वै इच्छा दे नाल श्री आनंदपुर साहब छड़ के चले ने, अपनी इच्छा नाल आप आनंदपुर साहब छड़ के प्याना करन लगे हन।
सबके गर्भ बने कर तंजन,
जाना किधर है दक्षण दिशा नूं। आनंदपुर साहब छड़न तो बाद महाराज जी दक्षण दिशा नूं ही जाना चाहुंदे हन। और जिहड़े आ वड्डे वड्डे हंकारिए सन, इन्हां हंकारियां दा हंकार महाराज जी ने भन्निया है।
संतन जन को मन कर रंजन,
हंकारियां दा हंकार भन्नण वाले ने, और कलगी तर अपने संत जना दे मना च खेड़ा ते विगास पैदा करन वाले ने, अपने संत जना दे हिरदयां विच खुशियां पैदा करन वाले हन।
महाप्रताप दिखाए बिचचन,
और अपना वड्डा भारी महान प्रताप विखा करके
जाहत पे जान पुन दच्चन।
महाराज जी दक्षण दिशा नु जाना चाहते हैं।
जिम श्री कृष्ण की नरण सुथरा,
हंसा जी जिम्मे भगवान कृष्ण ने बड़ा सुथरा जंग कीता सी,
पुन दक्षिण गमने तज मथरा,
मथरा छड़ के दक्षण दिशा नु गए सन।
सिख कुटुंब ते पए उदास, तजियो सने जान दुख रास।
महाराज जी अपने सिख ते कुटुंबां तो उदास हो के उपराम हो गए, और गरीबन वाग सच्चे पातशाह जी महाराज जी भी हुण इन्हां दा सनेह त्याग के उपराम हो के दक्षण दिशा नूं जाना चाहुंदे हन।
चलो तज कर तन धाम,
और अपना तन धाम सब कुछ छड़ के जाना चाहुंदे हन।
जिम तज ओद गए श्री राम,
उदाहरण वजो उदाहरण ही है, कहिंदे जिवें श्री राम अयोध्या नूं त्याग के गए सन।
कहूं कहां लग गुरु बड़ाए,
मैं अपने सतगुरां दी बड़ियाई कित्थों तक वर्णन करां, कित्थों तक बाजां वाले गुरु कलगी धर दियां सिफतां गावां।
जिनके चलत लगे ना जाए,
जिन्हां दे चलत जिन्हां दे कौतक लखे नहीं जांदे खालसा जी, जिन्हां दियां वडियाईयां कथन करी जाइए उपमा गायन करी जाइए ता भी महाराज जी दे चलत समझ विच नहीं आउंदे
दुर्ग मैं किने न मानियो
महाराज सच्चे पातशाह दे समेत किसे ने भी हुण आनंदपुर साहब दे किले च रहना नहीं मन्या
चलो तैयार है तवे बखानियो
सबनु कह दिता भाई तैयार होवो हुण चलो आनंदपुर साहब तो
शागरेश वकील कनेरे
जेड़े पहाड़ी राजयां दे वकील आए सन ते उधरों बादशाह दा वकील आया सी
भेद दंड कर जतन बडेरे
उन्होंने अपने वालों पूरा भेद दंड करके पूरा यत्न कीता है
गुरु अपुल मनाए निकसन
सतगुरु जी ता अपुल ने पर नाल दे साथियां नूं कढ़न वास्ते इस कामयाब हो गए
मात खालसे को कैबो मन
और माता जी भी मन गए और उन्हां दे नाल कई सिंह भी मन गए तो इस करके आनंदपुर साहब महाराज सच्चे पातशाह जी जिवें छड़ के जा रहे ने वो कथा आप जी अगलियां प्रसंगां विच सरवण करोगे।